ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨੇ ਅਰ ਵਰਨ ਜਾਤ ਅਰ ਪਾਤ ਨਹਿ ਨਿਜੇ ਰੂਪ ਰੰਗ ਅਰ ਰੇਖ ਪੇਖ ਕਉ ਕਹਿ ਨਾ ਸੰਤ ਕੇ ਅਚਰ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਚੈ ਓਟ ਇੰਦਰ ਇੰਦਰਹਾਨ ਸਾਹੇ ਸਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਹੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਭਕੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਜੋਰ ਕਰ ਬੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬਿਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਆਪ ਜੀ ਅਤਿਅੰਤ ਵਡਭਾਗੇ ਹੋ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਪੰਥ ਦੇ ਵਾਲੀ ਸਾਹਿਬੇ ਕਮਾਲ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਖਤੇ ਜਿਗਰ ਧੰਨ ਧੰਨ ਬਾਬਾ ਅਜੀਤ ਸਿੰਘ ਜੈਬ ਜੀ ਬਾਬਾ ਜੁਝਾਰ ਸਿੰਘ ਸਾਹਿਬ ਜੀ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਬੜੀ ਭਾਵਨਾ ਸ਼ਰਧਾ ਨਾਲ ਮਨਾ ਰਹੇ ਹੋ ਸਤਿਗੁਰੂ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕਮਲਾਂ ਵਿਖੇ ਗੁਰਮਤਿ ਦੇ ਮਹਾਨ ਸਮਾਗਮਾਂ ਦਾ ਉਪਰਾਲਾ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੇ ਸਤਿਕਾਰਯੋਗ ਮਾਸਟਰ ਜੀ ਅਤੇ ਇਲਾਕੇ ਦੀਆਂ ਸੰਗਤਾਂ ਨੇ ਰਲ ਕੇ ਕੀਤਾ ਹੈ। ਉਦਮ ਕਰੋ ਕਰਾਵੋ ਠਾਕੁਰ ਭੇਟ ਸਾਧੂ ਸੰਗ ਹਰ ਹਰ ਨਾਮ ਚਰਾਵੋ ਰੰਗਣ ਆਪੇ ਹੀ ਪ੍ਰਭਰੰਗ। ਮਹਾਰਾਜ ਸਾਹਿਬ ਜੀ ਤੋਂ ਇਹ ਉਦਮ ਮੰਗਣਾ ਚਾਹੀਦਾ ਹੈ ਕਿ ਅਸੀਂ ਗੁਰੂ ਨਾਲ ਜੁੜੀਏ, ਭਾਵੇਂ ਅੰਮ੍ਰਿਤ ਵੇਲੇ ਦਾ ਉਦਮ ਹੈ, ਭਾਵੇਂ ਨਿਤਨੇਮ ਦਾ ਉਦਮ ਹੈ, ਭਾਵੇਂ ਸਾਧ ਸੰਗਤ ਜੀ ਗੁਰਮਤਿ ਦੇ ਸਮਾਗਮਾਂ ਦਾ ਉਦਮ ਹੈ, ਸਾਡੀ ਮਨੁੱਖ ਜ਼ਿੰਦਗੀ ਦਾ ਪਰਮ ਪ੍ਰਯੋਜਨ ਹੀ ਇਹੀ ਹੈ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਪਰਮ ਸਤਿਕਾਰਯੋਗ ਭਾਈ ਨੰਦ ਲਾਲ ਜੀ ਜਦੋਂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਪਹਿਲੀ ਵਾਰ ਹਾਜ਼ਰ ਹੋਏ, ਉਹਨਾਂ ਨੇ ਸੋਚਿਆ ਵੀ ਮੈਂ ਦਸਵੇਂ ਪਾਤਸ਼ਾਹ ਦੇ ਦਰਬਾਰ 'ਚ ਜਾ ਰਿਹਾ ਹਾਂ ਅਤੇ ਕਹਿੰਦੇ ਆ ਵੀ ਵੈਦ ਰਾਜ ਗੁਰ ਪੀਰ ਪੈ ਖਾਲੀ ਹੱਥ ਨਾ ਜਾਏ। ਕਹਿੰਦੇ ਵੀ ਗੁਰੂ ਕੋਲ ਕੁਝ ਨਾ ਕੁਝ ਭੇਟਾ ਲੈ ਕੇ ਜਾਣੀ ਚਾਹੀਦੀ ਹੈ ਅਤੇ ਕਿਹੜੀ ਭੇਟਾ ਲੈ ਕੇ ਚੱਲੀਏ ਮਹਾਰਾਜ ਦਸਵੇਂ ਪਾਤਸ਼ਾਹ ਜੀ ਪਸੰਦ ਕਰ ਲੈਣ। ਤੇ ਸਾਧ ਸੰਗਤ ਜੀ ਭਾਈ ਨੰਦ ਲਾਲ ਜੀ ਬੜੇ ਵੱਡੇ ਕਵੀ ਸਨ, ਬੜੇ ਵੱਡੇ ਆਲਮ ਫਾਜ਼ਲ ਵਿਦਵਾਨ ਸਨ ਫਾਰਸੀ ਭਾਸ਼ਾ ਦੇ। ਉਹਨਾਂ ਨੇ ਸੋਚਿਆ ਵੀ ਮਹਾਰਾਜ ਦਸਵੇਂ ਪਾਤਸ਼ਾਹ ਕਵੀਆਂ ਦੇ ਬੜੇ ਕਦਰਦਾਨ ਹਨ, ਤੇ ਕਿਉਂ ਨਾ ਉਹਨਾਂ ਨੂੰ ਕਵਿਤਾ ਵਿੱਚ ਹੀ ਆਪਣੀ ਸ਼ਰਧਾਂਜਲੀ ਭੇਟਾ ਕੀਤੀ ਜਾਵੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਉਸ ਵੇਲੇ ਇੱਕ ਪੋਥੀ ਰਚੀ ਸੀ ਜਿਸ ਦਾ ਨਾਮ ਉਹਨਾਂ ਨੇ ਆਪਣੇ ਵੱਲੋਂ ਬੰਦਗੀ ਨਾਮਾ ਰੱਖਿਆ। ਉਹਦੇ ਤਿੰਨ ਨਾਮ ਹਨ। ਪਹਿਲਾ ਨਾਮ ਉਹਨਾਂ ਨੇ ਆਪਣੇ ਵੱਲੋਂ ਰੱਖਿਆ ਬੰਦਗੀ ਨਾਮਾ, ਤੇ ਬੰਦਗੀ ਨਾਮਾ ਲੈ ਕੇ ਕਲਗੀਆਂ ਧਰਤਾ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਜੀ ਆਏ। ਉਹਦਾ ਪਹਿਲਾ ਹੀ ਜੋ ਸ਼ੇਰ ਹੈ, ਜੋ ਪਹਿਲੀ ਗਜ਼ਲ ਹੈ, ਉਹਦੇ ਚ ਭਾਈ ਨੰਦ ਲਾਲ ਜੀ ਕਹਿੰਦੇ ਨੇ, ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰਨਾ ਜੋਕੇ ਚੁਨੀ ਆਮਦ ਨਬੂਦ ਮਰਾ। ਫਾਰਸੀ ਭਾਸ਼ਾ ਹੈ। ਭਾਈ ਸਾਹਿਬ ਕਹਿੰਦੇ, ਹੇ ਕਲਗੀਧਰ ਪਿਤਾ ਜੀ ਮਹਾਰਾਜ, ਹੇ ਬਾਜਾਂ ਵਾਲੇ ਸੱਚੇ ਪਾਤਸ਼ਾਹ, ਤੁਹਾਡੀ ਬੰਦਗੀ ਕਰਨਾ, ਤੁਹਾਡੀ ਭਗਤੀ ਕਰਨੀ, ਤੁਹਾਡੇ ਦਰਸ਼ਨ ਕਰਨੇ, ਤੁਹਾਡੇ ਚਰਨਾਂ ਨੂੰ ਨਮਸਕਾਰਾਂ ਕਰਨੀਆਂ, ਤੁਹਾਡਾ ਇਤਿਹਾਸ ਸੁਣਨਾ, ਤੁਹਾਡੀ ਕਥਾ ਸੁਣਨੀ, ਤੁਹਾਡੇ ਬਚਨ ਸੁਣਨੇ, ਤੁਹਾਡੀ ਬਾਣੀ ਸੁਣਨੀ, ਮੇਰੀ ਜ਼ਿੰਦਗੀ ਦਾ ਇਹੀ ਪ੍ਰਯੋਜਨ ਹੈ। ਮੈਂ ਇਸ ਸਰੀਰ ਵਿੱਚ, ਇਸ ਵਜੂਦ ਵਿੱਚ, ਇਸ ਦੇਹ ਵਿੱਚ ਆਇਆ ਕਾਹਦੇ ਵਾਸਤੇ ਆਇਆ, ਕਿ ਮੈਂ ਤੇਰੀ ਬੰਦਗੀ ਕਰ ਸਕਾਂ। ਹੇ ਬਾਜਾਂ ਵਾਲੇ ਪਾਤਸ਼ਾਹ, ਜੇ ਤੇਰੀ ਬੰਦਗੀ ਨਾ ਕਰਨੀ ਹੁੰਦੀ ਤਾਂ ਮੈਂ ਇਸ ਸਰੀਰ 'ਚ ਕਾਹਨੂੰ ਆਉਣਾ ਸੀ। ਵਗਰ ਮੈਂ ਜੋਕੇ ਚੁਣੀ, ਹਵਾਏ ਬੰਦਗੀ, ਹਵਾਏ ਦਾ ਅਰਥ ਹੁੰਦਾ ਇੱਛਾ, ਮੈਨੂੰ ਇੱਛਾ ਸੀ ਬੰਦਗੀ ਕਰਾਂ। ਉਹ ਬੰਦਗੀ ਕਿਹਦੀ? ਆਪ ਜੀ ਦੀ। ਤੇ ਤੁਹਾਡੀ ਬੰਦਗੀ ਕਰਨ ਲਈ ਮੈਂ ਇਹ ਸਰੀਰ, ਇਹ ਜਾਮਾ ਧਾਰਨ ਕਰ ਲਿਆ। ਜੇ ਮੈਂ ਬੰਦਗੀ ਨਾ ਕਰਨੀ, ਵਗਰ ਮੈਂ ਜੋਕੇ ਚੁਣੀ, ਹੋਰ ਕੋਈ ਇੱਛਾ ਨਹੀਂ, ਬੰਦਗੀ ਦੀ ਇੱਛਾ ਹੈ। ਜੇ ਮੈਂ ਬੰਦਗੀ ਨਾ ਕਰਨੀ ਹੁੰਦੀ ਤਾਂ ਇਸ ਸਰੀਰ 'ਚ ਆਉਣ ਦੀ ਮੈਨੂੰ ਕੋਈ ਇੱਛਾ ਨਹੀਂ ਸੀ, ਕੋਈ ਲੋੜ ਨਹੀਂ ਸੀ। ਖਾਲਸਾ ਜੀ, ਗੁਰਸਿੱਖ ਦੇ ਜੀਵਨ ਦਾ ਪਲ ਪਲ ਗੁਰੂ ਵਾਸਤੇ ਹੈ। ਭਾਵੇਂ ਸਾਡੇ ਕੋਲੋਂ, ਮੈਂ ਵੀ ਗੱਲਾਂ ਕਰਕੇ ਚਲੀਆਂ ਜਾਣੀਆਂ, ਤੁਸੀਂ ਸੁਣ ਲੈਣੀਆਂ, ਸਾਡੇ ਕੋਲੋਂ ਗੁਰੂ ਭਗਤੀ ਹੋ ਨਹੀਂ ਸਕਦੀ, ਬੜੀ ਔਖੀ ਹੈ। ਸੰਸਾਰੀ ਬੰਦੇ ਹਾਂ, ਖਿੰਨ ਖਿੰਨ ਬਿਰਤੀ ਬਾਹਰ ਜਾਂਦੀ ਹੈ ਸੰਸਾਰ ਵੱਲ, ਸੰਸਾਰ ਦੇ ਕੰਮਾਂ ਕਾਰਾਂ ਵਿਹਾਰਾਂ ਵੱਲ। ਪਰ ਅਰਦਾਸ ਆਪਾਂ ਇਹੀ ਕਰੀਏ ਕਿ ਸੱਚੇ ਪਾਤਸ਼ਾਹ, ਸਭੇ ਗੱਲਾਂ ਵਿਸਰਨ, ਇੱਕਾ ਵਿਸਰ ਨਾ ਜਾਓ। ਮਹਾਰਾਜ ਹੋਰ ਗੱਲਾਂ ਸਾਰੀਆਂ ਭੁੱਲ ਜਾਣ, ਤੇ ਤੁਸੀਂ ਨਾ ਵਿਸਰੋ, ਤੁਸੀਂ ਨਾ ਭੁੱਲੋ, ਅਸੀਂ ਤੁਹਾਨੂੰ ਹਰ ਵੇਲੇ ਯਾਦ ਕਰਦੇ ਰਹੀਏ। ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਚੋਜੀ ਪ੍ਰੀਤਮ ਜੀ ਦਾ ਇਤਿਹਾਸ ਬਹੁਤ ਵਿਸਥਾਰ ਵਾਲਾ ਹੈ। ਥੋੜ੍ਹਾ ਜਿਹਾ ਸਮਾਂ ਦਾਸ ਨੂੰ ਮਿਲਿਆ ਹੈ ਤਾਂ ਪੌਣਾ ਘੰਟਾ ਜਿਵੇਂ ਗੁਰੂ ਨੇ ਚਾਹਿਆ ਆਪਾਂ ਉਸ ਇਤਿਹਾਸ 'ਤੇ ਥੋੜ੍ਹੀ ਥੋੜ੍ਹੀ ਵਿਚਾਰ ਕਰੀ ਚੱਲਾਂਗੇ, ਕਿਉਂਕਿ ਬੋਲਣਾ ਜਾਂ ਸੁਣਨਾ ਸਾਡੇ ਵੱਸ ਨਹੀਂ ਹੈ। ਸਾਧਸੰਗ ਬੁਲਾਉਣਾ ਵਾਹਿਗੁਰੂ ਦੇ ਵੱਸ ਹੈ, ਸੁਣਾਉਣਾ ਵੀ ਵਾਹਿਗੁਰੂ ਦੇ ਵੱਸ ਹੈ। ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਕਿਰਪਾ ਕਰੇ ਤਾਂ ਬੋਲਿਆ ਜਾਂਦਾ ਹੈ, ਜੇ ਉਹਦੀ ਕਿਰਪਾ ਹੋਵੇ ਤਾਂ ਹੀ ਸੁਣਿਆ ਜਾਂਦਾ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ 14 ਗੁਣ ਭਗਤਾਂ ਦੇ ਦੱਸੇ ਹਨ, 14 ਹੀ ਸਰੋਤਾਂ ਦੇ ਦੱਸੇ ਹਨ। ਕਥਾ ਸੁਣਨ ਵਾਲੇ ਵਿੱਚ ਵੀ 14 ਗੁਣ ਚਾਹੀਦੇ ਹਨ, ਕਥਾ ਕਰਨ ਵਾਲੇ ਵਿੱਚ ਵੀ 14 ਚਾਹੀਦੇ ਹਨ। ਜੇਕਰ ਇਹ 14 ਦੇ 14 ਦੋਵਾਂ ਪਾਸੇ ਪੂਰੇ ਹੋਣ ਤਾਂ 28 ਗੁਣ ਬਣ ਜਾਂਦੇ ਹਨ। 28 ਗੁਣਾਂ ਵਾਲੀ ਜਿਹੜੀ ਕਥਾ ਹੈ ਸਾਧ ਸੰਗਤ ਜੀ, ਇੱਥੇ ਧਰਤੀ 'ਤੇ ਨਹੀਂ ਹੁੰਦੀ, ਜੇ ਉਹ ਹੋ ਰਹੀ ਹੋਵੇ ਤਾਂ ਸਮਝੋ ਸੱਚਖੰਡ 'ਚ ਹੋ ਰਹੀ ਹੁੰਦੀ ਹੈ, ਹਾਜ਼ਰੀ ਦਰਗਾਹ ਵਿੱਚ ਲੱਗ ਰਹੀ ਹੁੰਦੀ ਹੈ। ਉਹਦੇ ਵਾਸਤੇ ਇੱਕ ਅਰਦਾਸ ਜ਼ਰੂਰ ਕਰੀ ਦੀ ਹੈ ਕਥਾ ਦੇ ਆਰੰਭ ਵਿੱਚ, ਕਿ ਹੇ ਗਰੀਬ ਨਵਾਜ, ਹੋਏ ਦਿਆਲ, ਮੇਰਾ ਮਨ ਲਾਵੋ। ਇਹ ਗੁਰਬਾਣੀ ਦੀ ਪਾਵਨ ਪੰਕਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਤਰੀਕੇ, ਸਾਰੀਆਂ ਯੁਗਤੀਆਂ, ਸਾਰੀਆਂ ਵਿਧੀਆਂ ਦੱਸੀਆਂ ਹੋਈਆਂ ਨੇ। ਮਨ ਟਿਕਾਉਣ ਦੀ ਵਿਧੀ ਕੀ ਹੈ? ਮਨ ਟਿਕਾਉਣ ਦੀ ਵਿਧੀ ਅਰਦਾਸ ਹੀ ਹੈ। ਮਹਾਰਾਜ ਦਇਆ ਕਰੋ, ਸਾਡਾ ਮਨ ਕਥਾ ਵਿੱਚ, ਕੀਰਤਨ ਵਿੱਚ, ਭਜਨ ਵਿੱਚ ਲੱਗ ਜਾਵੇ, ਹੋਰ ਸਾਰੇ ਪਾਸਿਓਂ ਧਿਆਨ ਹਟ ਜਾਵੇ। ਹੋਏ ਦਿਆਲ ਮੇਰਾ ਮਨ ਲਾਵੋ, ਹੋਂ ਅਨ ਦਿਨ ਰਾਮ ਨਾਮ ਨਿਤ ਧਿਆਈ, ਦਿਨ ਰਾਤ ਮੈਂ ਵਾਹਿਗੁਰੂ ਵਾਹਿਗੁਰੂ ਜਪੀ ਜਾਵਾਂ। ਸਤਿਸੰਗ ਜੀ, ਕਥਾ ਸੁਣਨ ਵਾਸਤੇ ਇੱਕ ਇਹ ਵੀ ਗੁਣ ਮਹਾਂਪੁਰਸ਼ਾਂ ਨੇ ਦੱਸਿਆ, ਕਹਿੰਦੇ ਵੀ ਕਥਾ ਸੁਣਦੇ ਹੋਏ ਜੇ ਮਨ ਨਾ ਟਿਕੇ ਤਾਂ ਨਾਲ ਨਾਲ ਰਸਨਾ ਕਰਕੇ ਹੌਲੇ ਹੌਲੇ ਵਾਹਿਗੁਰੂ ਵਾਹਿਗੁਰੂ ਵੀ ਜਪੀ ਚੱਲੋ। ਨਾਮ ਜਪਣ ਦਾ ਮਨ ਟਿਕ ਜਾਏਗਾ, ਜੋ ਸੁਣਾਂਗੇ ਉਹ ਹਿਰਦੇ 'ਚ ਵੱਸ ਜਾਏਗਾ, ਬਾਹਰ ਮੁਖੀ ਬਿਰਤੀ ਨਹੀਂ ਰਹੇਗੀ, ਅੰਤਰਮੁਖੀ ਬਿਰਤੀ ਹੋ ਜਾਏਗੀ। ਸੋ ਆਪਾਂ ਸਾਰੇ ਪ੍ਰੇਮੀ ਗੁਰੂ ਕੇ ਪਿਆਰੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਨਾਲ ਸੁਰਤੀ ਜੋੜੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਸੰਗਤ ਜੀ, ਜਦੋਂ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਔਰੰਗਜ਼ੇਬ ਨੇ ਅਖੀਰੀ ਵਾਰ ਘੇਰਾ ਪਾਇਆ, 10 ਲੱਖ ਫੌਜ ਦਾ ਇਹ ਘੇਰਾ ਸੀ ਔਰ ਇਸ ਘੇਰੇ ਵਿੱਚ ਸਤਿਗੁਰੂ ਜੀ ਲਗਭਗ 7-8 ਮਹੀਨੇ ਘਿਰੇ ਰਹੇ ਫੌਜਾਂ ਸਮੇਤ। ਜਿਤਨਾ ਕਿਲੇ ਦੇ ਵਿੱਚ ਜਲ ਪਾਣੀ ਰਾਸ਼ਨ ਪਾਣੀ ਸੀ ਸਭ ਮੁੱਕ ਗਿਆ, ਇੱਥੋਂ ਤੱਕ ਕਿ ਦਰਿਆ ਸਤਲੁਜ ਵਿੱਚੋਂ ਇੱਕ ਨਹਿਰ ਕੱਢ ਕੇ ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਲਿਆਂਦੀ ਹੋਈ ਸੀ। ਰੋਜ਼ ਉਸ ਨਹਿਰ ਦਾ ਜਲ ਅਨੰਦਪੁਰ ਸਾਹਿਬ ਆਉਂਦਾ ਸੀ, ਗੁਰੂ ਕੇ ਸਿੱਖ ਇਸ਼ਨਾਨ ਕਰਦੇ ਸਨ, ਜਲ ਛਕਦੇ ਸਨ, ਘੋੜਿਆਂ ਨੂੰ ਵੀ ਉਹੀ ਪਾਣੀ ਪਿਆਇਆ ਜਾਂਦਾ ਸੀ। ਤੁਰਕਾਂ ਨੇ ਜ਼ੋਰ ਪਾ ਕਰਕੇ ਉਹ ਨਹਿਰ ਵੀ ਬੰਦ ਕਰ ਦਿੱਤੀ ਸੀ, ਉੱਧਰੋਂ ਆਉਣ ਵਾਲਾ ਪਾਣੀ ਵੀ ਰੋਕ ਦਿੱਤਾ ਸੀ ਔਰ ਗੁਰੂ ਕਾ ਲੰਗਰ ਪਹਿਲਾਂ 4 ਪਹਿਰਾ ਪੱਕਦਾ ਰਿਹਾ, ਫਿਰ 8 ਪਹਿਰਾ ਵੀ ਹੋਇਆ, ਫਿਰ ਐਸਾ ਸਮਾਂ ਆਇਆ ਵੀ 16 ਪਹਿਰ ਪਿੱਛੋਂ ਪ੍ਰਸ਼ਾਦਾ ਮਿਲਣ ਲੱਗਾ, ਸਹਿਜੇ ਸਹਿਜੇ ਉਹ ਵੀ ਰਾਸ਼ਨ ਪਾਣੀ ਮੁੱਕ ਗਿਆ। ਖਾਲਸਾ ਜੀ ਦਰਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਰਹੇ, ਆਪਣੀਆਂ ਪੇਟ ਦੀਆਂ ਆਂਦਰਾਂ ਕਮਰ ਕਸੇ 'ਚ ਕੱਸ ਕੇ ਇਹ ਕਰੜਾ ਸਮਾਂ ਖਾਲਸੇ ਨੇ ਲਗਾਇਆ। ਦਿਨੋ ਦਿਨ ਹਾਲਤ ਵਿਗੜਦੀ ਗਈ ਤਾਂ ਨਿਸ਼ਚੇ ਡੋਲਣ ਲੱਗ ਪਏ। ਕੁਝ ਪਿਆਰਿਆਂ ਨੇ ਬੇਨਤੀਆਂ ਕੀਤੀਆਂ, ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦੇਈਏ, ਸਰਕਾਰ ਵੀ ਕਹਿੰਦੀ ਹੈ, ਔਰੰਗਜ਼ੇਬ ਨੇ ਵੀ ਸੁਨੇਹਾ ਭੇਜਿਆ, ਰਾਜੇ ਭੀਮ ਚੰਦ ਨੇ ਵੀ ਸੁਨੇਹਾ ਭੇਜਿਆ, ਸੂਬੇ ਸਰਹੰਦ ਨੇ ਵੀ ਸੁਨੇਹਾ ਭੇਜਿਆ ਕਿ ਜੇ ਸਤਿਗੁਰੂ ਜੀ ਕਿਲ੍ਹਾ ਛੱਡ ਦੇਣ ਉਹਨਾਂ ਦਾ ਰਸਤਾ ਨਹੀਂ ਰੋਕਿਆ ਜਾਵੇਗਾ, ਜਿੱਧਰ ਜਾਣਾ ਚਾਹੁੰਦੇ ਆਪਣੀ ਖੁਸ਼ੀ ਨਾਲ ਜਾ ਸਕਦੇ ਆ। ਸਿੰਘ ਉਹਨਾਂ ਦੀਆਂ ਗੱਲਾਂ 'ਚ ਆ ਜਾਂਦੇ ਸਨ ਪਰ ਸਤਿਗੁਰੂ ਨਹੀਂ ਆਉਂਦੇ। ਮਹਾਰਾਜ ਕਹਿੰਦੇ, ਭਾਈ ਖਾਲਸਾ ਜੀ, ਇਹਨਾਂ ਦੀਆਂ ਕਸਮਾਂ 'ਤੇ ਇਤਬਾਰ ਨਹੀਂ ਕਰਨਾ, ਮਰਾ ਐਤਬਾਰੇ ਬਰੀ ਕਸਮ ਨੇਸਤ ਕੇ ਏਸਤ ਗੁਆ ਅਸਤ ਜਜਦਾਂ ਜਕੇਸ, ਜਫਰਨਾਮਾ। ਹਜ਼ੂਰ ਕਹਿੰਦੇ, ਔਰੰਗਜ਼ੇਬ ਤੇਰੀਆਂ ਕਸਮਾਂ 'ਤੇ ਮੈਨੂੰ ਰੱਤੀ ਜਿੰਨਾ ਵੀ ਭਰੋਸਾ ਨਹੀਂ ਹੈ, ਤਿਲ ਮਾਤਰ ਵੀ ਵਿਸ਼ਵਾਸ ਨਹੀਂ ਹੈ। ਪਰ ਸਿੰਘ ਵਿਸ਼ਵਾਸ 'ਚ ਆ ਗਏ, ਕਹਿਣ ਲੱਗੇ, ਮਹਾਰਾਜ ਹੁਣ ਤਾਂ ਤੁਰਕ ਰਸਤਾ ਦਿੰਦੇ ਆ, ਆਪਾਂ ਨਿਕਲ ਚੱਲੀਏ ਘੇਰੇ ਵਿੱਚ। ਪਾਤਸ਼ਾਹ ਕਹਿੰਦੇ, ਨਹੀਂ ਖਾਲਸਾ ਜੀ, ਜੇ ਤੁਸੀਂ ਇਹਨਾਂ ਦੀਆਂ ਕਸਮਾਂ ਨੂੰ ਵੇਖਣਾ ਚਾਹੁੰਦੇ ਹੋ ਤੁਹਾਨੂੰ ਪ੍ਰਤੱਖ ਕਰਕੇ ਵਿਖਾ ਦਿੰਦੇ ਹਾਂ। ਜਿਹੜੇ ਬੰਦੇ ਤੁਰਕਾਂ ਦੀ ਚਿੱਠੀ ਲੈ ਕੇ ਆਏ ਸਨ ਉਹਨਾਂ ਨੂੰ ਸਤਿਗੁਰਾਂ ਨੇ ਹੁਕਮ ਦਿੱਤਾ, ਕਹਿਣ ਲੱਗੇ, ਜਾਓ ਸੂਬੇ ਨੂੰ ਆਖੋ ਕਿ ਗੁਰੂ ਸਾਹਿਬ ਕਿਲ੍ਹਾ ਖਾਲੀ ਕਰਨ ਲਈ ਰਾਜੀ ਹੋ ਗਏ ਨੇ, ਪਰ ਉਹਨਾਂ ਦਾ ਸਮਾਨ ਬਹੁਤ ਜ਼ਿਆਦਾ ਹੈ, ਅਸਬਾਬ ਉਹਨਾਂ ਦਾ ਰਾਜਸਾਜ ਸਾਰਾ ਲੱਦਣ ਵਾਸਤੇ ਬਹੁਤਾ ਨਹੀਂ ਤਾਂ 5000 ਬੈਲ ਗਾੜੀਆਂ ਚਾਹੀਦੀਆਂ, ਗੱਡੇ ਚਾਹੀਦੇ ਹੈ, ਰੱਥ ਚਾਹੀਦੇ ਹੈ, ਉਹ ਤੁਸੀਂ ਭੇਜ ਦਿਓ ਆਪਣੇ, ਅਸੀਂ ਆਪਣਾ ਸਮਾਨ ਉਹਨਾਂ 'ਤੇ ਲੱਦ ਕੇ ਚੱਲ ਪਾਵਾਂਗੇ। ਇਹ ਵੀ ਸਤਿਗੁਰਾਂ ਦੀ ਰਮਜ ਸੀ ਕਿ ਆਪਣੀਆਂ ਬੈਲ ਗਾੜੀਆਂ ਨਹੀਂ ਭੇਜਣੀਆਂ, ਉਹਨਾਂ ਦੀਆਂ ਹੀ ਮੰਗਾਉਣੀਆਂ ਹਨ, ਮੰਗਵਾ ਲਈਆਂ। ਉਹਨਾਂ ਦੇ ਨਾਲ ਆਏ ਬੰਦਿਆਂ ਨੂੰ ਆਖਿਆ ਵੀ ਤੁਸੀਂ ਜਾਓ, ਅਸੀਂ ਸਮਾਨ ਲੱਦ ਲਵਾਂਗੇ, ਤੁਹਾਨੂੰ ਸੱਦ ਲਵਾਂਗੇ, ਜਾਂ ਆਪੇ ਹੀ ਆਪਣੇ ਬੰਦਿਆਂ ਨਾਲ ਬੈਲ ਗਾੜੀਆਂ ਬਾਹਰ ਭੇਜਦੇ ਹਾਂ। ਚੋਜੀ ਪ੍ਰੀਤਮ ਨੇ ਐਸਾ ਚੋਜ ਰਚਿਆ, ਸ੍ਰੀ ਅਨੰਦਪੁਰ ਸਾਹਿਬ ਜੀ ਦਾ ਜਿਤਨਾ ਵੀ ਕਬਾੜ ਸੀਗਾ, ਟੁੱਟੀਆਂ ਜੁੱਤੀਆਂ, ਟੁੱਟੀਆਂ ਘੋੜਿਆਂ ਦੀਆਂ ਕਾਠੀਆਂ, ਪੱਥਰ ਕੰਕਰ, ਘੋੜਿਆਂ ਦੀ ਲਿੱਦ, ਮਰੇ ਹੋਏ ਡੰਗਰਾਂ ਦੇ ਹੱਡ, ਸਭ ਇਕੱਠੇ ਕਰ ਕਰਕੇ ਪੋਟਲੀਆਂ ਬੰਨ ਲਈਆਂ, ਵਧੀਆ ਬਸਤਰਾਂ ਚ ਕੱਪੜੇ ਚੰਗੇ ਲਾ ਦਿੱਤੇ। ਭਾਈ ਸਾਹਿਬ ਨੇ ਲਿਖਿਆ ਗੁਰ ਪ੍ਰਤਾਪ ਵਿੱਚ ਵੀ ਕਰੋੜਾਂ ਰੁਪਈਏ ਦੇ ਤੇ ਕੱਪੜੇ ਹੀ ਸਨ ਸਤਿਗੁਰਾਂ ਕੋਲ, ਵਧੀਆ ਤੋਂ ਵਧੀਆ, ਸੁੰਦਰ ਤੋਂ ਸੁੰਦਰ, ਜਿਹੜੇ ਬਾਅਦ ਚ ਅੱਗ ਲਾ ਕੇ ਸਤਿਗੁਰੂ ਜੀ ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਅਗਨੀ ਭੇਟ ਕਰ ਦਿੱਤੇ ਸੀ। ਔਰ ਲਗਭਗ 9 ਕਰੋੜ ਨਗਦ ਖਜ਼ਾਨਾ ਸੀ ਜਿਹੜਾ ਹਜ਼ੂਰ ਨੇ ਸਤਲੁਜ ਦਰਿਆ ਦੇ ਸਪੁਰਦ ਕੀਤਾ ਸੀ। ਬਾਕੀ ਹੀਰੇ ਮੋਤੀ ਸੋਨਾ ਚਾਂਦੀ ਦਾ ਕੋਈ ਹਿਸਾਬ ਨਹੀਂ ਸੀ। ਬਾਦਸ਼ਾਹ ਦੇ ਬਾਦਸ਼ਾਹ ਕਲਗੀਧਰ ਪਾਤਸ਼ਾਹ ਨੇ ਸਾਰਾ ਅਨੰਦਪੁਰ ਸਾਹਿਬ ਦਾ ਕਬਾੜ ਵਧੀਆ ਬਸਤਰਾਂ ਚ ਬੰਨ ਕੇ ਉਹਨਾਂ ਗੱਡਿਆਂ ਤੇ ਲੱਦ ਦਿੱਤਾ ਤੇ ਉੱਤੇ ਵਧੀਆ ਵਧੀਆ ਦੁਸ਼ਾਲੇ ਪਾ ਦਿੱਤੇ ਔਰ ਇਹ ਗੱਡੇ ਬਾਹਰ ਨੂੰ ਤੋਰ ਦਿੱਤੇ। ਜਦੋਂ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਲਗਭਗ 2-3 ਮੀਲ ਹੀ ਬਾਹਰ ਨਿਕਲੇ ਸਨ, ਜਿੱਥੇ ਤੁਰਕਾਂ ਨੇ ਘੇਰਾ ਕੱਤਿਆ ਹੋਇਆ ਸੀ, ਜਿੱਥੇ ਉਹਨਾਂ ਦੀਆਂ ਛਾਉਣੀਆਂ ਸਨ, ਉਹਨਾਂ ਨੇ ਵੇਖਿਆ ਬੜੇ ਬੜੇ ਸੁੰਦਰ ਪਸ਼ਮੀਨੇ ਦੇ ਕੱਪੜੇ ਲਿਸ਼ਕਦੇ ਹਨ, ਇਹਨਾਂ ਵਿੱਚ ਬੜਾ ਕੀਮਤੀ ਖਜ਼ਾਨਾ ਹੋਣਾ 10ਵੇਂ ਪਾਤਸ਼ਾਹ ਦਾ। ਉਹ ਟੁੱਟ ਕੇ ਪੈ ਗਏ ਅਤੇ ਪਾਤਸ਼ਾਹ ਦੇ ਉਹ ਖਜ਼ਾਨੇ ਨੂੰ ਲੁੱਟਣ ਦਾ ਲਾਲਚ ਲੈ ਕੇ ਕੋਈ ਗੱਡਾ ਖਿੱਚ ਕੇ ਆਪਣੇ ਤੰਬੂ 'ਚ ਲੈ ਵੜਿਆ, ਕੋਈ ਆਪਣੇ ਤੰਬੂ 'ਚ ਲੈ ਵੜਿਆ। ਪਹਾੜੀ ਰਾਜੇ, ਹਿੰਦੂ ਰਾਜੇ ਵੀ ਆਪਣਾ ਈਮਾਨ ਗਵਾ ਬੈਠੇ ਤੇ ਮੁਸਲਮਾਨ ਵੀ ਆਪਣਾ ਈਮਾਨ ਗਵਾ ਬੈਠੇ। ਕਵੀਰਾਜ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਲਿਖਿਆ ਹੈ, ਕਹਿੰਦੇ ਜਿੱਥੇ ਬਹਿ ਕੇ ਸਵੇਰੇ ਪੂਜਾ ਕਰਦੇ ਸਨ ਉਹਨਾਂ ਚੌਂਕੀਆਂ ਦੇ ਥੱਲੇ ਉਹ ਪੋਟਲੀਆਂ ਸਾਂਭ ਸਾਂਭ ਕੇ ਰੱਖੀਆਂ ਵੀ ਰਾਤ ਨੂੰ ਖੋਲ੍ਹ ਕੇ ਦੇਖਾਂਗੇ ਮੇਰੇ ਹੱਥ ਕੀ ਲੱਗਾ ਹੈ। ਜਿੱਥੇ ਕੁਰਾਨ ਸ਼ਰੀਫ ਪੜ੍ਹਦੇ ਸਨ ਉੱਥੇ ਛੁਪਾ ਦਿੱਤਾ ਵੀ ਇੱਥੇ ਕੋਈ ਦੂਜਾ ਬੇਗਾਨਾ ਬੰਦਾ ਹੱਥ ਨਹੀਂ ਲਾਏਗਾ। ਰਾਤ ਪੈ ਗਈ, ਇਹਨਾਂ ਨੇ ਆਪਣੇ ਵੱਲੋਂ ਗੁਰੂ ਦਾ ਸਾਰਾ ਖਜ਼ਾਨਾ ਲੁੱਟ ਲਿਆ, ਪਰ ਜਦੋਂ ਆਪਣੇ ਆਪਣੇ ਤੰਬੂਆਂ 'ਚ ਲੁੱਕ ਲੁੱਕ ਕੇ ਉਹ ਪੋਟਲੀਆਂ ਖੋਲੀਆਂ, ਸ਼ਰਮਿੰਦਗੀ ਪੱਲੇ ਪਈ, ਕਿਉਂਕਿ ਸਾਰੇ ਅਨੰਦਪੁਰ ਸਾਹਿਬ ਦੀ ਗੰਦਗੀ ਉਹਦੇ ਵਿੱਚ ਭੇਜੀ ਗਈ ਸੀ ਸਤਿਗੁਰਾਂ ਵੱਲੋਂ। ਸੋ ਸਾਧ ਸੰਗਤ ਜੀ ਬੜੇ ਭਾਰੀ ਸ਼ਰਮਿੰਦੇ ਹੋਏ। ਕਲਗੀਧਰ ਪਾਤਸ਼ਾਹ ਜੀ ਨੇ ਆਖਿਆ, ਦੇਖੋ ਖਾਲਸਾ ਜੀ, ਤੁਸੀਂ ਕਹਿੰਦੇ ਸੀ ਇਹ ਰਸਤਾ ਛੱਡ ਦੇਣਗੇ, ਇਹ ਆਪਣੇ ਨਾਲ ਦਗਾ ਨਹੀਂ ਕਰਨਗੇ, ਆਹ ਦੇਖ ਲਓ ਇਹਨਾਂ ਦਾ ਦਗਾ। ਸਿੰਘਾਂ ਦਾ ਮਨ ਕੁਝ ਸਮੇਂ ਲਈ ਟਿਕ ਗਿਆ। ਸਮਾਂ ਬੀਤਦਾ ਗਿਆ, ਭੁੱਖ ਤੋਂ ਸਿੰਘ ਦੁਖੀ ਹੁੰਦੇ ਗਏ, ਲਾਚਾਰੀ ਵੱਧਦੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਫਰੀਦ ਜੀ ਦਾ ਇੱਕ ਸਲੋਕ ਆਉਂਦਾ, ਫਰੀਦਾ ਮੌਤੋਂ ਭੁੱਖ ਬੁਰੀ, ਕਹਿੰਦੇ ਮੌਤ ਜ਼ਿੰਦਗੀ 'ਚ ਇੱਕ ਵਾਰੀ ਆਉਣੀ ਹੈ ਤੇ ਭੁੱਖ ਨੇ ਰੋਜ਼ ਆਉਣਾ ਹੈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦੁੱਖਾਂ ਦੀ ਇੱਕ ਲਿਸਟ ਬਣਾਈ ਹੈ, ਇੱਕ ਸੂਚੀ ਬਣਾਈ ਹੈ। ਪਾਤਸ਼ਾਹ ਕਹਿੰਦੇ ਨੇ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸ਼ਕਤਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਪਾਤਸ਼ਾਹ ਕਹਿੰਦੇ ਵੀ ਭੁੱਖ ਦਾ ਦੁੱਖ ਬੜਾ ਵੱਡਾ ਦੁੱਖ ਹੈ, ਜ਼ਿੰਦਗੀ ਵਿੱਚ ਹਰ ਵੇਲੇ ਹਰ ਰੋਜ਼ ਇਹ ਸਾਨੂੰ ਸਤਾਉਂਦਾ ਹੈ। ਉਹ ਧੰਨ ਸਨ ਸਿੰਘ ਜਿਹੜੇ ਇਤਨੇ ਸਮੇਂ ਤੋਂ ਇਹ ਦੁੱਖ ਸਹਿ ਰਹੇ ਸਨ। ਫਿਰ ਲਾਚਾਰ ਹੋ ਕੇ ਕਹਿਣ ਲੱਗੇ, ਮਹਾਰਾਜ ਸਾਥੋਂ ਨਹੀਂ ਰਿਹਾ ਜਾਂਦਾ, ਕਿਰਪਾ ਕਰੋ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿਓ, ਸਾਥੋਂ ਇਹ ਦੁੱਖ ਸਿਆ ਨਹੀਂ ਜਾਂਦਾ। ਮਹਾਰਾਜ ਨੇ ਉਦੋਂ ਸਾਧ ਸੰਗਤ ਜੀ ਬਚਨ ਕੀਤਾ ਸੀ, ਖਾਲਸਾ ਜੀ ਕੇਵਲ 20 ਦਿਨ ਹੋਰ ਟਿਕ ਜਾਓ, 20 ਦਿਨ ਕੱਟ ਲਓ। ਅੱਜ ਵਾਲੇ ਦਿਨ ਦੀ ਇਹ ਗੱਲ ਹੈ ਜਦੋਂ ਆਪਾਂ ਬੈਠੇ ਹੋਏ ਹਾਂ। ਅੱਜ ਵਾਲੇ ਦਿਨ ਪਾਤਸ਼ਾਹ ਨੇ ਆਖਿਆ, ਖਾਲਸਾ ਜੀ 20 ਦਿਨ ਕੱਟ ਲਓ। ਕਹਿਣ ਲੱਗੇ ਮਹਾਰਾਜ, 20 ਦਿਨ 20 ਦਿਨ ਬੜੀ ਵੱਡੀ ਗੱਲ ਹੈ, 20 ਸਾਲਾਂ ਵਰਗੇ ਲੱਗਦੇ ਹਨ, 20 ਦਿਨ ਨਹੀਂ ਕੱਟ ਸਕਦੇ। ਮਹਾਰਾਜ ਕਹਿੰਦੇ ਚਲੋ 19 ਦਿਨ ਕੱਟ ਲਓ। ਇਸੇ ਤਰ੍ਹਾਂ ਹੀ ਬਚਨ ਇਤਿਹਾਸ 'ਚ ਆਉਂਦੇ ਹੈ, ਇੱਕ ਇੱਕ ਦਿਨ ਪਿਛਾਂ ਆਏ ਨੇ ਪਾਤਸ਼ਾਹ। ਕਹਿੰਦੇ ਖਾਲਸਾ ਜੀ 18 ਦਿਨ ਕੱਟ ਲਓ। ਕਹਿੰਦੇ ਨਹੀਂ ਮਹਾਰਾਜ ਨਹੀਂ, 17 ਦਿਨ 16 ਦਿਨ 15 ਦਿਨ ਅਖੀਰ ਪਾਤਸ਼ਾਹ 3 ਦਿਨਾਂ 'ਤੇ ਆ ਕੇ ਖਲੋਗੇ। ਕਹਿੰਦੇ 3 ਦਿਨ ਹੀ ਕੱਟ ਲਓ। ਕਹਿੰਦੇ ਪਾਤਸ਼ਾਹ 3 ਘੜੀਆਂ ਨਹੀਂ ਸਾਥੋਂ ਕੱਟੀਆਂ ਜਾਂਦੀਆਂ। ਮਹਾਰਾਜ ਕਹਿੰਦੇ ਤਿੰਨ ਦਿਨ ਤਾਂ ਵੱਡੀ ਗੱਲ ਕੋਈ ਨੀ, ਕਹਿੰਦੇ ਨਾ ਤਿੰਨ ਦਿਨ ਤਾਂ ਦੂਰ ਦੀ ਗੱਲ ਹੈ, ਤਿੰਨ ਘੜੀਆਂ ਨੀ ਰਹਿ ਸਕਦੇ, ਕਾਲੇ ਪੈ ਗਏ। ਉੱਥੇ ਫਿਰ ਪਾਤਸ਼ਾਹ ਨੇ ਆਖਿਆ ਸੀ ਚੰਗਾ ਭਾਈ ਜਿਹਨੇ ਜਾਣਾ ਦਰਵਾਜ਼ੇ ਖੁੱਲ੍ਹੇ ਨੇ, ਲਿਖ ਕੇ ਦੇ ਦਿਓ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਉੱਥੇ ਸਿਦਕ ਹਾਰਿਆਂ ਹੋਇਆਂ ਨੇ, ਕੱਚਿਆਂ ਨੇ ਲਿਖ ਦਿੱਤਾ, ਖੇਡ ਸੀ ਪਰਮੇਸ਼ਰ ਦੀ। ਸਤਸੰਗ ਜੀ ਆਪ ਹੀ ਪਾਸ ਕਰਦਾ, ਆਪ ਹੀ ਫੇਲ ਕਰਦਾ, ਦੋਵਾਂ ਸਿਰਿਆਂ ਕਾ ਆਪ ਸਵਾਮੀ, ਖੇਲਾ ਬਿਕਸੈ ਅੰਤਰਜਾਮੀ। ਉੱਥੇ ਸਤਸੰਗ ਜਿਹਨਾਂ ਦਾ ਸਿਦਕ ਡੋਲਿਆ, ਉਹਨਾਂ ਨੇ ਲਿਖ ਦਿੱਤਾ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਚਾਲਾ ਮਾਰ ਗਏ। ਪਾਤਸ਼ਾਹ ਨੇ ਆਖਿਆ ਖਾਲਸਾ ਜੀ ਬੜੀ ਖੁਆਰੀ ਹੋਵੇਗੀ। ਮਾਤਾ ਗੁਜਰੀ ਜੀ ਕਹਿਣ ਲੱਗੇ ਜੇ ਸਿੰਘ ਨਹੀਂ ਰਹਿੰਦੇ ਮੈਂ ਵੀ ਨਹੀਂ ਰਹਿਣਾ, ਮੈਂ ਤਾਂ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਚੱਲੀ ਹਾਂ। ਪਾਤਸ਼ਾਹ ਕਹਿੰਦੇ ਮਾਤਾ ਜੀ ਜ਼ਿੰਮੇਵਾਰੀ ਤੁਹਾਡੀ ਹੋਣੀ ਹੈ, ਅਸੀਂ ਤੁਹਾਨੂੰ ਆਉਣ ਵਾਲੇ ਸਮੇਂ ਬਾਰੇ ਦੱਸ ਦਿੱਤਾ, ਕੱਲ੍ਹ ਨੂੰ ਕੋਈ ਇਹ ਨਾ ਆਖੇ ਵੀ ਸਰਬੱਗ ਗੁਰੂ ਨੇ ਆਪਣੇ ਸਿੱਖਾਂ ਨੂੰ ਦੱਸਿਆ ਨੀ। ਜੇ ਕੋਈ ਭਾਣਾ ਵਰਤੇਗਾ, ਕੋਈ ਘਟਨਾ ਵਾਪਰੇਗੀ, ਉਹਦੀ ਜ਼ਿੰਮੇਵਾਰੀ ਤੁਹਾਡੀ ਸਾਰਿਆਂ ਦੀ ਹੈ, ਸਾਡੀ ਨਹੀਂ। ਇਹ ਸਤਿਗੁਰਾਂ ਨੇ ਸਾਬਤ ਕਰਨਾ ਸੀਗਾ। ਸਾਧ ਸੰਗਤ ਜੀ 6 ਔਰ 7 ਪੋਹ ਦੀ ਰਾਤ ਮਾਤਾ ਗੁਜਰੀ ਜਦੋਂ ਤਿਆਰ ਹੋ ਗਏ ਨੇ ਜਾਣ ਨੂੰ, ਸਾਹਿਬਜ਼ਾਦੇ ਛੋਟਿਆਂ ਨੂੰ ਉਂਗਲ ਨਾਲ ਲਾ ਕੇ, ਹਜ਼ੂਰ ਨੇ ਹੁਕਮ ਦਿੱਤਾ ਚਲੋ ਖਾਲਸਾ ਜੀ ਜੇ ਮਾਤਾ ਜੀ ਚੱਲੇ ਆਪਾਂ ਵੀ ਚਾਲਾ ਮਾਰੀਏ, ਚਲੋ ਕਰੋ ਤਿਆਰੀ, ਪਰ ਜ਼ਿੰਮੇਵਾਰੀ ਤੁਹਾਡੀ ਹੈ, ਸਾਨੂੰ ਦੋਸ਼ ਨਹੀਂ ਦੇਣਾ। ਘਟਨਾਵਾਂ ਬੜੀਆਂ ਬੜੀਆਂ ਵੱਡੀਆਂ ਵਾਪਰਨਗੀਆਂ, ਬੜੀਆਂ ਮਹਾਨ ਸ਼ਹੀਦੀਆਂ ਹੋਣਗੀਆਂ, ਸਾਰਾ ਪਰਿਵਾਰ ਉੱਜੜ ਜਾਏਗਾ, ਵੱਡਾ ਭਾਰੀ ਨੁਕਸਾਨ ਹੋਵੇਗਾ। ਪਰ ਜੇ ਤੁਸੀਂ ਆਖੋ ਵੀ ਗੁਰੂ ਨੇ ਕਰਾਇਆ, ਗੁਰੂ ਨੇ ਨਹੀਂ ਕਰਾਇਆ, ਗੁਰੂ ਨੇ ਰੋਕਿਆ ਹੈ, ਇਹ ਸਮੇਂ ਰਹਿ ਰਾਸ ਦਾ ਪਾਠ ਕਰਕੇ ਤਿਆਰੀ ਦਾ ਹੁਕਮ ਦਿੱਤਾ ਗਿਆ। ਔਰ ਸਤਸੰਗ ਜੀ 6-7 ਪੋਹ ਦੀ ਵਿਚਕਾਰਲੀ ਰਾਤ ਨੂੰ ਇਹ ਤਿਆਰੀਆਂ ਸ਼ੁਰੂ ਹੋ ਗਈਆਂ। ਸਿੰਘਾਂ ਨੇ ਸਬਾਬ ਜਿੰਨਾ ਕੁ ਨਾਲ ਲੈਣਾ ਸੀ ਉਹ ਲੈ ਲਿਆ। ਇਸ ਤੋਂ ਪਹਿਲਾਂ ਪਾਤਸ਼ਾਹ ਆਪਣਾ ਖਜ਼ਾਨਾ ਦਰਿਆ ਸਤਲੁਜ ਦੇ ਬੁਰਦਾ ਕਰ ਚੁੱਕੇ ਸੀ, ਬੇਅੰਤ ਕੱਪੜੇ ਨੂੰ ਅਗਨੀ ਭੇਟ ਕਰ ਚੁੱਕੇ ਸਨ। ਔਰ ਜਦੋਂ ਸਤਸੰਗ ਜੀ ਮਹਾਰਾਜ ਤਿਆਰੀ ਦਾ ਹੁਕਮ ਦਿੱਤਾ, ਸਭ ਨੇ ਆਪਣੇ ਆਪਣੇ ਸਬਾਬ ਜਿੰਨਾ ਕੁ ਨਾਲ ਲਿਜਾਣਾ ਸੀ ਸਮਾਨ ਉਹ ਕੱਸ ਲਿਆ, ਗੱਡਿਆਂ 'ਤੇ ਲੱਦ ਲਿਆ। ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਚਾਲਾ ਮਾਰਿਆ ਗਿਆ। ਹਜ਼ੂਰ ਕਲਗੀਧਰ ਪਾਤਸ਼ਾਹ ਸਭ ਤੋਂ ਬਾਅਦ ਚਾਲਾ ਮਾਰਦੇ ਹਨ, ਰਾਤ ਦੇ 11 ਵਜੇ। ਹਜ਼ੂਰ ਗਰੀਬ ਨਵਾਜ ਕਹਿਣ ਲੱਗੇ ਚਲੋ ਸਿੰਘੋ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅਸਥਾਨ 'ਤੇ ਅਰਦਾਸ ਕਰੀਏ, ਅਖੀਰੀ ਵਾਰ ਪਿਤਾ ਗੁਰਦੇਵ ਤੋਂ ਇੱਥੋਂ ਜਾਣ ਦੀ ਆਗਿਆ ਲਈ। ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਹੈ ਅਨੰਦਪੁਰ ਸਾਹਿਬ ਦੇ ਵਿੱਚ, ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰਦੁਆਰਾ ਸੀਸਗੰਜ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਖਾਲਸੇ ਸਮੇਤ ਪਹੁੰਚੇ। ਸਭ ਸਿੰਘਾਂ ਨੇ ਸ਼ਸਤਰ ਬਸਤਰ ਸਜਾਏ ਹੋਏ ਸਨ। ਸਤਿਗੁਰੂ ਜੀ ਨੇ ਜਾ ਕੇ ਅਰਦਾਸ ਕੀਤੀ, ਹੇ ਸਤਿਗੁਰੂ ਗਰੀਬ ਨਵਾਜ ਪਿਤਾ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਅੱਜ ਆਪ ਜੀ ਦੇ ਇਸ ਅਸਥਾਨ ਤੋਂ ਸਦੀਵੀ ਕਾਲ ਲਈ ਚਾਲੇ ਮਾਰਨ ਲੱਗੇ ਹਾਂ, ਮੁੜ ਕੇ ਆਪ ਦੇ ਦਰਬਾਰ ਦੇ ਦਰਸ਼ਨ ਨਹੀਂ ਹੋਣੇ। ਕਿਰਪਾ ਕਰਿਆ ਜੇ ਮਹਾਰਾਜ, ਜਿੰਨੀ ਸੇਵਾ ਸਾਥੋਂ ਹੋ ਸਕੀ ਹੈ ਉਹ ਪ੍ਰਵਾਨ ਕਰ ਲਿਆ ਜੇ। ਸਦਾ ਸਦਾ ਆਪਣੇ ਦਾਸਾਂ ਦੇ ਸਿਰ 'ਤੇ ਹੱਥ ਰੱਖਿਆ ਜੇ, ਆਪਣੇ ਬੱਚੇ ਜਾਣ ਕੇ ਨਿਵਾਜਿਆ ਜੇ, ਮੇਰੇ ਪਾਤਸ਼ਾਹ ਸਾਡੀਆਂ ਭੁੱਲਾਂ ਨਾ ਜਿਤਾਰਿਆ ਜੇ। ਇੱਦਾਂ ਬੈਰਾਗ ਪੂਰਤ ਸ਼ਬਦਾਂ 'ਚ ਗੁਰੂ ਤੇ ਕਲਗੀਧਰ ਜੀ ਅਰਦਾਸ ਕੀਤੀ। ਅਰਦਾਸ ਕਰਕੇ ਪਿੱਛੇ ਖੜ੍ਹੇ ਖਾਲਸੇ ਨੂੰ ਸੰਬੋਧਨ ਕੀਤਾ, ਖਾਲਸਾ ਜੀ ਤੁਹਾਡੇ 'ਚੋਂ ਕੋਈ ਸਿੰਘ, ਕੋਈ ਪਿਆਰਾ, ਕੋਈ ਗੁਰੂ ਕਾ ਸਿੱਖ ਹੈ ਜਿਹੜਾ ਸਾਡੇ ਜਾਣ ਤੋਂ ਬਾਅਦ ਗੁਰਦੁਆਰਾ ਸੀਸਗੰਜ ਸਾਹਿਬ ਝਾੜੂ ਦੀ ਅਤੇ ਦੀਵੇ ਦੀ ਸੇਵਾ ਕਰੀ ਜਾਵੇ, ਸੇਵਾ ਸਫਾਈ ਅਤੇ ਦੀਵਾ ਬਾਲ ਕੇ ਰਹਿ ਰਾਸ ਦਾ ਪਾਠ ਕਰਨਾ, ਸਵੇਰੇ ਨਿਤਨੇਮ ਕਰਨਾ, ਗੁਰੂ ਅਸਥਾਨ ਦੀ ਪੂਜਾ ਕਰਨੀ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ। ਕੋਈ ਹੈ ਇਸ ਸਥਾਨ ਦੀ ਧੂੜੀ ਮੱਥੇ ਲਾਉਣ ਵਾਲਾ ਸਿੱਖ? ਹਜ਼ੂਰ ਦਾ ਬਚਨ ਸੁਣ ਕੇ ਸਭ ਪੱਟ ਸਨਾਟਾ ਛਾ ਗਿਆ, ਕੋਈ ਬੋਲਿਆ ਨਹੀਂ। ਦੂਜੀ ਵਾਰ ਫੇਰ ਮਹਾਰਾਜ ਕਹਿਣ ਲੱਗੇ, ਭਾਈ ਸਿੰਘੋ, ਕੋਈ ਪਿਆਰਾ ਗੁਰਮੁਖ ਹੈ ਜਿਹੜਾ ਇਸ ਅਸਥਾਨ ਦੀ ਸਾਡੇ ਤੋਂ ਬਾਅਦ ਰਹਿ ਕੇ ਸੇਵਾ ਕਰੇ? ਫਿਰ ਕੋਈ ਨਹੀਂ ਬੋਲਿਆ। ਤੀਜੀ ਵਾਰ ਸਤਿਗੁਰਾਂ ਨੇ ਪਿੱਛੇ ਮੁੜ ਕੇ ਦੇਖਿਆ, ਇੱਕ ਪੂਰਨ ਤੱਤ ਬੇਤੇ ਬ੍ਰਹਮ ਗਿਆਨੀ ਉਦਾਸੀ ਮਹਾਤਮਾ ਸੰਤ ਬਾਬਾ ਗੁਰਬਖਸ਼ ਜੀ ਖੜੇ ਸਨ। ਉਦਾਸੀ ਸੰਤ ਸਨ ਬਾਬਾ ਗੁਰਬਖਸ਼ ਜੀ। ਉਹਨਾਂ ਦੇ ਮੋਢੇ ਤੇ ਹੱਥ ਰੱਖ ਕੇ ਕਲਗੀਧਰ ਕਹਿੰਦੇ, ਤੂੰ ਤਾਂ ਸੰਤ ਹੈ, ਤੂੰ ਤਾਂ ਘਰ ਬਾਰ ਸੰਸਾਰ ਤਿਆਗਿਆ ਹੋਇਆ, ਗੁਰੂ ਦੇ ਅਸਥਾਨ ਦੀ ਸੇਵਾ ਨਹੀਂ ਕਰੇਗਾ? ਸੰਤ ਗੁਰਬਖਸ਼ ਦੇ ਮੂੰਹ ਤੋਂ ਨਿਕਲਿਆ, ਪਾਤਸ਼ਾਹ ਇੱਥੇ ਰਹਿ ਕੇ ਕੀ ਖਾਵਾਂਗਾ, ਤੁਹਾਡੇ ਤੋਂ ਬਿਨਾਂ ਇਹ ਨਗਰੀ, ਇੱਥੋਂ ਦੀ ਖੁਸ਼ੀ, ਇੱਥੋਂ ਦਾ ਖੇੜਾ, ਇੱਥੋਂ ਦੀ ਪ੍ਰਸੰਨਤਾ ਸਭ ਖਤਮ ਹੋ ਜਾਵੇਗੀ, ਤੁਹਾਡੇ ਨਾਲ ਹੀ ਚਲੀ ਜਾਵੇਗੀ, ਤੇ ਇਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਮੈਂ ਇਕੱਲਾ ਰਹਿ ਕੇ ਕੀ ਖਾਵਾਂਗਾ, ਕਿਵੇਂ ਸੇਵਾ ਕਰਾਂਗਾ, ਤੁਰਕਾਂ ਦਾ ਆਲੇ ਦੁਆਲੇ ਜ਼ੋਰ ਹੈ। ਮਹਾਰਾਜ ਕਹਿਣ ਲੱਗੇ, ਸੰਤ ਜੀ, ਖਾਣ ਦਾ ਫਿਕਰ ਨਾ ਕਰੀ, ਹਰ ਵੇਲੇ ਗੱਡਾ ਅੰਨ ਦਾ ਭਰਿਆ ਤੇਰੇ ਦਰਵਾਜ਼ੇ ਤੇ ਖੜਾ ਰਹੇਗਾ, ਹਰ ਵੇਲੇ ਗੱਡਾ ਅੰਨ ਦਾ ਭਰਿਆ ਖੜਾ ਰਹੇਗਾ। ਗੁਰੂ ਕਾ ਲੰਗਰ ਚਲਾਈ, ਜਿਹੜਾ ਵੀ ਕੋਈ ਪ੍ਰਾਣੀ ਮਾਤਰ ਆਵੇ ਸਭ ਨੂੰ ਲੰਗਰ ਛਕਾਈ, ਆਪ ਵੀ ਛਕੀ, ਸੁਬਾ ਸ਼ਾਮ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਦੀ ਸੇਵਾ ਕਰੀ। ਜਿਹੜੇ ਵੈਰੀ ਚੜ੍ਹ ਕੇ ਆਉਣਗੇ, ਉਤਰ ਕੇ ਜਾਣਗੇ, ਤੇਰੀ ਬਰਾਬਰੀ ਕੋਈ ਨਹੀਂ ਕਰ ਸਕੇਗਾ। ਜੋ ਬਚਨ ਤੇਰੀ ਰਸਨਾ ਤੋਂ ਨਿਕਲੇਗਾ, ਰਾਮ ਬਾਣ ਦੀ ਤਰ੍ਹਾਂ ਚੱਲੇਗਾ, ਕੋਈ ਮੋੜ ਨਹੀਂ ਸਕੇਗਾ। ਇਹ ਵਰ ਦੇ ਕੇ ਸੰਤ ਗੁਰਬਖਸ਼ ਜੀ ਨੂੰ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਸ੍ਰੀ ਗੁਰਦੁਆਰਾ ਸੀਸਗੰਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਦੋਹਰਾ ਸਾਹਿਬ ਜੀ ਦੇ ਸੇਵਾ ਸੰਭਾਲ ਤੇ ਲਾਇਆ। ਜਦੋਂ ਚੱਲਣ ਲੱਗੇ ਤੇ ਸੇਵਾਦਾਰ ਨੇ ਆਖਿਆ, ਸੱਚੇ ਪਾਤਸ਼ਾਹ, ਮਿਸਾਲਾਂ ਬਾਲਣੀਆਂ ਨੇ, ਉਸ ਜ਼ਮਾਨੇ 'ਚ ਮਿਸਾਲਾਂ ਹੀ ਹੁੰਦੀਆਂ ਸਨ ਰਸਤਾ ਦੱਸਣ ਲਈ, ਮਿਸਾਲਾਂ ਬਾਲਣੀਆਂ ਹਨ, ਪਰ ਤੇਲ ਕੋਈ ਨਹੀਂ ਹੈ, ਤੇਲ ਤੋਂ ਬਿਨਾਂ ਮਿਸਾਲਾਂ ਕਿਵੇਂ ਬਾਲੀਏ? ਪਾਤਸ਼ਾਹ ਦੇ ਹੱਥ ਵਿੱਚ ਬੜਾ ਭਾਰੀ ਜੰਗੀ ਬਰਛਾ ਸੀ, ਉਸ ਸੇਵਾਦਾਰ ਨੂੰ ਦੇ ਦਿੱਤਾ, ਕਹਿੰਦੇ ਆਹ ਬਰਛਾ ਲੈ ਜਾ, ਤੇ ਜਿਹੜਾ ਸਾਡੇ ਮਹਿਲਾਂ ਵਿੱਚ ਖੂਹ ਹੈ, ਉਸ ਖੂਹ ਦੇ ਇੱਕ ਪਾਸੇ ਬਰਛੇ ਦੀ ਨੋਕ ਲਾ ਦੇ, ਸਾਰੇ ਪਾਸੇ ਨਾ ਲਾਵੀਂ, ਅੱਧੇ ਪਾਸੇ ਲਾਵੀਂ, ਅੱਧੇ ਪਾਸੇ ਤੇਲ ਬਣ ਜਾਏਗਾ, ਅੱਧੇ ਪਾਸੇ ਪਾਣੀ ਰਹੇਗਾ। ਸਾਧ ਸੰਗਤ ਜੀ, ਐਸਾ ਹੀ ਹੋਇਆ। ਕਲਗੀਧਰ ਪਾਤਸ਼ਾਹ ਦਾ ਬਰਛਾ ਖੂਹ ਦੇ ਇੱਕ ਕੋਨੇ ਵਿੱਚ ਛੁਆਇਆ, ਉਹ ਪਾਣੀ ਤੇਲ ਬਣਿਆ, ਉਹਦੇ ਨਾਲ ਮਸਾਲਾਂ ਬਾਲ ਕੇ ਅੱਗੋਂ ਰਸਤਾ ਸਾਫ਼ ਦੇਖਣ ਵਾਸਤੇ ਜੁਗਤੀ ਕੱਢੀ ਗਈ। ਰਾਤ ਦੇ 11:30 ਵਜੇ ਕਲਗੀਧਰ ਪਾਤਸ਼ਾਹ ਮਹਾਰਾਜ ਇਸ ਤੋਂ ਪਹਿਲਾਂ ਵਹੀਰ ਨੂੰ, ਬੱਚਿਆਂ ਨੂੰ, ਬੁੱਢਿਆਂ ਨੂੰ ਤੇ ਬੀਬੀਆਂ ਭੈਣਾਂ ਨੂੰ ਤੇ ਅਸਬਾਬ ਨੂੰ ਤੋਰ ਚੁੱਕੇ ਸਨ, ਪਿੱਛੋਂ ਆਪ ਚਾਲਾ ਮਾਰਨਾ ਸੀਗਾ। ਕੁਝ ਫੌਜ ਪਰਿਵਾਰ ਦੇ ਨਾਲ ਤੋਰ ਦਿੱਤੀ ਸੀ ਅੱਗੇ, ਤੇ ਜਿਹੜੀ ਜੰਗੀ ਫੌਜ ਸੀ ਕਲਗੀਧਰ ਪਾਤਸ਼ਾਹ ਜੀ ਦੇ ਜਰਨੈਲ, ਪੰਜ ਪਿਆਰੇ ਵੱਡੇ ਸਾਹਿਬਜ਼ਾਦੇ ਭਾਈ ਆਲਮ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਭਾਈ ਉਦੇ ਸਿੰਘ ਜੀ, ਭਾਈ ਅਜਬ ਸਿੰਘ ਜੀ, ਭਾਈ ਅਜੈਬ ਸਿੰਘ ਜੀ, ਭਾਈ ਅਨਕ ਸਿੰਘ ਜੀ ਵਰਗੇ, ਭਾਈ ਮਦਨ ਸਿੰਘ ਜੀ ਵਰਗੇ ਸੂਰਮੇ, ਜਿਹੜੇ 125,000 ਨਾਲ ਲੜਨ ਦੇ ਬਰਾਬਰ ਸਨ, ਉਹਨਾਂ ਸੂਰਬੀਰਾਂ ਦੀ ਫੌਜ ਹਜ਼ੂਰ ਦੇ ਨਾਲ ਸੀ। ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਚਾਲਾ ਮਾਰਿਆ, ਅੱਗੇ ਪਿੱਛੇ ਵਹੀਰ ਦੇ, ਸਭ ਤੋਂ ਪਿੱਛੇ ਮਹਾਰਾਜ ਕਲਗੀਧਰ ਪਾਤਸ਼ਾਹ, ਕਿਉਂ? ਸਭ ਦੀ ਸੇਫਟੀ ਕਰਨੀ ਸੀ, ਸਭ ਦੀ ਹਿਫਾਜ਼ਤ ਕਰਨੀ ਸੀ। ਸਾਧ ਸੰਗਤ ਜੀ, ਜਦੋਂ ਸ੍ਰੀ ਅਨੰਦਪੁਰ ਸਾਹਿਬ ਤੋਂ 2 ਕਿਲੋਮੀਟਰ ਅੱਗੇ ਆ ਗਏ ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਘੋੜੇ ਤੇ ਚੜ੍ਹੇ ਚੜ੍ਹੇ ਆਪਣਾ ਘੋੜਾ ਰੋਕ ਲੈਂਦੇ ਨੇ ਤੇ ਪਿਛਾਂ ਮੁੜ ਕੇ ਦੇਖਣ ਲੱਗ ਜਾਂਦੇ, ਫਿਰ ਘੋੜਾ ਤੋਰਦੇ ਨੇ, 2 ਕਦਮ ਤੁਰ ਕੇ ਫਿਰ ਪਿੱਛੇ ਮੁੜ ਕੇ ਦੇਖਦੇ ਨੇ। ਹਜ਼ੂਰ ਦਸਵੇਂ ਪਾਤਸ਼ਾਹ ਜੀ ਦੇ ਇੱਕ ਖਿਡਾਵੇ ਹੋਏ ਨੇ ਭਾਈ ਚੌਪਾ ਸਿੰਘ ਜੀ, ਪਹਿਲਾ ਨਾਮ ਸੀ ਭਾਈ ਚੌਪਤ ਰਾਏ, ਅੰਮ੍ਰਿਤ ਛੱਕ ਕੇ ਬਣ ਗਏ ਚੌਪਾ ਸਿੰਘ। ਉਹਨਾਂ ਨੇ ਰਹਿਤਨਾਮਾ ਵੀ ਲਿਖਿਆ ਜਿਹਦੇ ਤੇ ਖਾਸ ਦਸਖਤ ਕੀਤੇ ਦਸਵੇਂ ਪਾਤਸ਼ਾਹ ਜੀ ਨੇ, ਉਹ ਰਹਿਤਨਾਮਾ ਭਾਈ ਚੌਪਾ ਸਿੰਘ ਜੀ ਦਾ ਹੀ ਹੈ। ਭਾਈ ਚੋਪਾ ਸਿੰਘ ਜੀ ਬਿਰਧ ਹੋ ਚੁੱਕੇ ਸਨ। ਪਟਨੇ ਸਾਹਿਬ ਦੀ ਧਰਤੀ ਤੇ ਦਸਵੇਂ ਪਾਤਸ਼ਾਹ ਨੂੰ ਖਿਡਾਉਂਦੇ ਰਹੇ, ਆਨੰਦਪੁਰ ਸਾਹਿਬ ਦੀ ਧਰਤੀ ਤੇ ਸਾਹਿਬਜ਼ਾਦਿਆਂ ਨੂੰ ਖਿਡਾਉਂਦੇ ਰਹੇ। ਬਿਰਧ ਬਾਬਾ ਚੋਪਾ ਸਿੰਘ ਜੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੂੰ ਪੁੱਛਦੇ ਨੇ, ਸਾਹਿਬ ਜੀ ਤੁਸੀਂ ਪਿੱਛੇ ਮੁੜ ਮੁੜ ਕੇ ਕੀ ਦੇਖਦੇ ਹੋ? ਹਰ ਵਾਰੀ ਘੋੜਾ ਰੋਕ ਲੈਂਦੇ ਹੋ, ਦੋ ਕਦਮ ਤੁਰਦੇ ਹੋ, ਫਿਰ ਪਿੱਛੇ ਦੇਖਦੇ ਹੋ, ਕੀ ਦੇਖਦੇ ਹੋ? ਬਾਬਾ ਅਜੀਤ ਸਿੰਘ ਕਹਿਣ ਲੱਗੇ, ਬਾਪੂ ਜੀ ਮੈਂ ਦੇਖਦਾ ਹਾਂ ਜਿੱਥੇ ਸਾਡਾ ਜਨਮ ਹੋਇਆ, ਜਿੱਥੇ ਖਾਲਸਾ ਪੰਥ ਪੈਦਾ ਹੋਇਆ, ਜਿੱਥੇ ਖੇਡੇ ਹਾਂ, ਹੱਸੇ ਹਾਂ, ਜਵਾਨ ਹੋਏ ਹਾਂ, ਜਿੱਥੇ ਜ਼ਿੰਦਗੀ ਦੇ ਸੁੱਖ ਮਾਣੇ ਨੇ, ਮੁੜ ਕੇ ਉਹ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਸਾਨੂੰ ਦੀਦਾਰ ਹੋਣਗੇ? ਅਸੀਂ ਕਦੀ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਆਵਾਂਗੇ? ਇਹ ਸੁਣ ਕੇ ਨਾਲ ਦੇ ਸਿੰਘਾਂ ਦੀਆਂ ਬੂਬਾਂ ਨਿਕਲ ਗਈਆਂ। ਭਾਈ ਚੋਪਾ ਸਿੰਘ ਵੀ ਬੈਰਾਗ 'ਚ ਆ ਗਿਆ, ਹੋਰ ਵੀ ਸਿੰਘ ਬੜੇ ਬੈਰਾਗ 'ਚ ਆ ਗਏ। ਪਿੱਛੋਂ ਹਜ਼ੂਰ ਦਸਵੇਂ ਪਾਤਸ਼ਾਹ ਦਾ ਘੋੜਾ ਆ ਰਿਹਾ ਸੀ, ਸਤਿਗੁਰਾਂ ਨੇ ਆ ਕੇ ਘੋੜਾ ਰੋਕ ਲਿਆ। ਕਹਿਣ ਲੱਗੇ, ਚੋਪਾ ਸਿੰਘ ਸਿੰਘ ਕਿਉਂ ਰੋ ਰਹੇ ਨੇ? ਕਹਿਣ ਲੱਗਾ, ਮਹਾਰਾਜ ਦੁੱਖ ਇਸ ਗੱਲ ਦਾ, ਸਾਹਿਬ ਜੀ ਨੇ ਪੁੱਛ ਲਿਆ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਸਾਨੂੰ ਮੁੜ ਕੇ ਦੀਦਾਰ ਹੋਣੇ ਕਿ ਨਹੀਂ ਹੋਣੇ? ਮਹਾਰਾਜ ਐਸੀ ਆਨੰਦ ਦੀ ਨਗਰੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੇ ਹੱਥੀਂ ਮੋੜੀ ਗੱਡੀ ਸੀ, ਜਿੱਥੇ ਆਪ ਜੀ ਨੇ ਚੋਜ ਕੀਤੇ ਸਨ, ਜਿੱਥੇ ਖਾਲਸਾ ਪੰਥ ਰਚਿਆ ਸੀ, ਉਹ ਐਸੀ ਪਵਿੱਤਰ ਨਗਰੀ ਦੇ ਦਰਸ਼ਨ ਨਹੀਂ ਹੋਣਗੇ ਮੁੜ ਕੇ? ਮਹਾਰਾਜ ਕਹਿਣ ਲੱਗੇ, ਬੇਟਾ ਅਜੀਤ ਸਿੰਘ ਹਰ ਸਾਲ ਹੋਇਆ ਕਰਨਗੇ, ਸਦਾ ਸਦਾ ਹੋਇਆ ਕਰਨਗੇ। ਆਪਾਂ ਆਨੰਦਪੁਰ ਸਾਹਿਬ ਹਰ ਹੋਲੇ ਮਹੱਲੇ 'ਤੇ ਆਇਆ ਕਰਾਂਗੇ। ਜਦੋਂ ਸਾਡਾ ਖਾਲਸਾ ਪੰਥ ਆਇਆ ਕਰੇਗਾ, ਅਸੀਂ ਪੰਥ ਦੇ ਵਿੱਚ ਹੀ ਤਾਂ ਹੋਵਾਂਗੇ ਸਾਰੇ, ਅਤੇ ਇਸ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਆਪਾਂ ਕਿਤੇ ਦੂਰ ਨਹੀਂ ਜਾਵਾਂਗੇ। ਆਖੋ ਸਤਨਾਮ ਸ੍ਰੀ। ਮੇਰੇ ਪਾਤਸ਼ਾਹ ਕਲਗੀਧਰ ਜੀ ਦੇ ਬਚਨ ਸਾਹਿਬ ਜੀ ਅੱਜ ਸੱਤ ਵੇਖਣ 'ਚ ਆਉਂਦੇ ਹੈ। ਜਦੋਂ ਆਨੰਦਪੁਰ ਸਾਹਿਬ ਹੋਲਾ ਮਹੱਲਾ ਹੁੰਦਾ, ਉੱਥੇ ਕਲਗੀਧਰ ਪਾਤਸ਼ਾਹ ਅਤੇ ਉਹਨਾਂ ਦੀਆਂ ਮਹਾਨ ਸ਼ਹੀਦ ਪਵਿੱਤਰ ਆਤਮਾਵਾਂ ਉੱਥੇ ਹੀ ਹੁੰਦੀਆਂ ਨੇ। ਸਿਰਫ ਵੇਖਣ ਵਾਲੀ ਅੱਖ ਚਾਹੀਦੀ ਹੈ। ਬੋਲਿਆ ਸ਼ੋ ਤੈਥੋਂ ਵੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ, ਸਾਡਾ ਨਜ਼ਰੀਆ ਕੁਝ ਹੋਰ ਹੁੰਦਾ ਹੈ। ਜੇ ਸਾਡੀ ਨਜ਼ਰ ਗੁਰੂ ਨਾਲ ਜੁੜੀ ਹੋਵੇ ਤਾਂ ਖਾਲਸੇ ਮੈਂ ਹੋਂ ਕਰੋ ਨਿਵਾਸ, ਮੇਰਾ ਪਾਤਸ਼ਾਹ ਆਪਣੇ ਖਾਲਸੇ ਵਿੱਚ ਪ੍ਰਤੱਖ ਵਰਤਦਾ ਹੈ। ਆਨੰਦਪੁਰ ਸਾਹਿਬ ਜੀ ਤੋਂ ਜਦੋਂ ਤੁਰਦੇ ਤੁਰਦੇ ਸ਼ਾਹੀ ਟਿੱਬੀ ਦੇ ਕੋਲ ਆਏ ਹਨ, ਅਤੇ ਖਵਾਜ਼ਾ ਮਹਿਮੂਦ ਅਲੀ ਖਾਨ, ਜਿਹਦਾ ਨਾਮ ਜ਼ਫਰਨਾਮੇ ਵਿੱਚ ਮਹਾਰਾਜ ਨੇ ਮਰਦੂਦ ਲਿਖਿਆ ਹੈ, ਖਵਾਜ਼ਾ ਏ ਮਰਦੂਦ, ਕਿਉਂਕਿ ਚਮਕੌਰ ਸਾਹਿਬ ਜੰਗ ਦੇ ਵਿੱਚ ਕਹਿੰਦੇ ਹੈ, ਜਦੋਂ ਉਹਦਾ ਭਰਾ ਨਾਰ ਖਾਂ ਮਾਰਿਆ ਗਿਆ ਨਾ, ਅਤੇ ਗਨੀ ਖਾਂ ਵੀ ਮਾਰਿਆ ਗਿਆ, ਅਤੇ ਮਰਦੂਦ ਅਲੀ ਡਰਦਾ ਮਾਰਾ ਕੰਧ ਦੇ ਨਾਲ ਲੰਮਾ ਪੈ ਕੇ ਛਹਿ ਕੇ ਨਿਕਲ ਗਿਆ। ਸਤਿਗੁਰੂ ਜੀ ਨੇ ਉੱਥੇ ਲਿਖਿਆ, ਕਹਿਣ ਲੱਗੇ, ਔਰੰਗਜ਼ੇਬ ਤੇਰਾ ਜਰਨੈਲ ਨਾਰ ਖਾਂ ਆਇਆ ਸੀ, ਅਸੀਂ ਇੱਕ ਤੀਰ ਨਾਲ ਪਾਰ ਬੁਲਾ ਦਿੱਤਾ, ਤੇਰਾ ਜਰਨੈਲ ਗਨੀ ਖਾਂ ਆਇਆ ਉਹ ਵੀ ਮਾਰਿਆ ਗਿਆ, ਅਫਸੋਸ ਖਵਾਜ਼ਾ ਮਰਦੂਦ ਛਾਇਆ ਏ ਦੀਵਾਰ, ਉਹ ਦੀਵਾਰ ਦੇ ਓਹਲੇ ਓਹਲੇ ਹੋ ਕੇ ਲੰਘ ਗਿਆ, ਜੇ ਉਹ ਸਾਡੇ ਸਾਹਮਣੇ ਆਉਂਦਾ ਇੱਕ ਤੀਰ ਅਸੀਂ ਉਹਨੂੰ ਵੀ ਬਖਸ਼ ਦਿੰਦੇ। ਖਵਾਜ਼ਾ ਮਹਿਮੂਦ ਅਲੀ ਖਾਨ ਕਹਿਣ ਲੱਗਾ, ਤੁਸੀਂ ਸੁੱਤੇ ਪਏ ਹੋ, ਗੁਰੂ ਤਾਂ ਨਿਕਲ ਗਿਆ, ਜਿਹਨੂੰ ਫੜਨ ਵਾਸਤੇ ਆਪਾਂ ਜਾਲ ਵਿਛਾਈ ਬੈਠੇ ਸੀ ਉਹ ਤਾਂ ਵਿੱਚੋਂ ਨਿਕਲ ਚੱਲਿਆ। ਖਵਾਜ਼ੇ ਮਹਿਮੂਦ ਨੇ ਰੌਲਾ ਪਾ ਦਿੱਤਾ। ਸੂਬਾ ਜ਼ਬਰਦਸਤ ਖਾਨ ਲਾਹੌਰ, ਸੂਬਾ ਵਜ਼ੀਰ ਖਾਨ ਸਰਹੰਦ, ਸੂਬਾ ਦਿੱਲੀ, ਸੂਬਾ ਮੁਲਤਾਨ, ਸੂਬਾ ਪਿਸ਼ੌਰ, ਸੂਬਾ ਕਸ਼ਮੀਰ, ਵੱਡੇ ਵੱਡੇ ਜਰਨੈਲ ਹੜਬੜਾ ਕੇ ਉੱਠੇ, ਫੌਜਾਂ ਨੂੰ ਫਟਾਫਟ ਅੱਗੋਂ ਘੇਰਾ ਪਾਉਣ ਦਾ ਹੁਕਮ ਦਿੱਤਾ ਗਿਆ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਉਸ ਘੇਰੇ 'ਚੋਂ ਨਿਕਲ ਚੁੱਕੇ ਸਨ। ਕਿੱਥੇ ਪਹੁੰਚ ਗਏ ਸਨ? ਸਰਸਾ ਦੇ ਕੰਢੇ 'ਤੇ। ਉਸ ਤੋਂ ਪਹਿਲਾਂ ਜਿਹੜੀ ਤੁਰਕਾਂ ਦੀ ਫੌਜ ਪਿੱਛਾ ਕਰਦੀ ਆਈ, ਉਸ ਨੂੰ ਸ਼ਾਹੀ ਟਿੱਬੀ 'ਤੇ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਰੋਕ ਲਿਆ। ਬੜਾ ਘਮਸਾਨ ਦਾ ਯੁੱਧ ਮਚਿਆ। ਸਾਹਿਬਜ਼ਾਦੇ ਨੇ ਵੈਰੀਆਂ ਦੇ ਆਹੂ ਲਾ ਸੁੱਟੇ। ਰਾਤ ਦੇ 12-1 ਵਜੇ ਦਾ ਸਮਾਂ ਹੋ ਗਿਆ ਸੀ। ਕਹਿਰ ਦੀ ਸਰਦੀ ਪੈ ਰਹੀ ਸੀ, ਉੱਤੋਂ ਬਰਸਾਤ ਕਰਕੇ ਸਾਧ ਸਿੰਘ ਜੀ ਸਰਸਾ ਨਦੀ ਵੀ ਭਰ ਚੁੱਕੀ ਸੀ। ਭਾਈ ਸੰਤੋਖ ਸਿੰਘ ਨੇ ਲਿਖਿਆ, ਸਰਸਾ ਨਾਲਾ ਬੜੋ ਗੁਰ ਮਾਰਾ, ਗੁਰੂ ਮਾਰਿਆ ਸਰਸਾ ਨਾਲਾ ਭਰਿਆ ਹੋਇਆ ਸੀ, ਤੇ ਪਿੱਛੇ ਬਾਬਾ ਅਜੀਤ ਸਿੰਘ ਜੀ ਵੈਰੀਆਂ ਨਾਲ ਯੁੱਧ ਕਰ ਰਹੇ ਸੀ। महाराज ने पूछा पिछे कौन लड़ रहा है। सिंघां कहा बाबा अजीत सिंह जी लड़ रहे। महाराज कहिंदे जाओ भाई उदय सिंह जी साहबजादा अजीत सिंह नूं दुश्मन दे घेरे चों कढ के लियाओ। बाबा उदय सिंह साहब जी भाई बचित्र सिंह दे छोटे भराता सन, शहीद भाई मनी सिंह जी दे पुत्तर सन, जिन्हां ने साध सिंह जी बंद बंद कटा के सिखी दी महान मर्यादा नूं कायम रख्या और बड़ी वड्डियां उन्हां दीआं घालणां हन भाई मनी सिंह जी दीआं। उन्हां दे परिवार दे लगभग 59 जी शहीद होए हन, उन्हां दे भरा शहीद होए ने। 12 भरावां चों इक्को भरा अपनी मौत मरिया, 11 भरा शहीद होए ने, 10 पुत्र शहीद होए ने, उन्हां दे पोतरे शहीद होए ने, उन्हां दे भतीजे शहीद होए ने। ऐसी महान पवित्र आत्मा दे परिवार चों बाबा उदय सिंह साहब जी वड्डे जरनैल सन। सतगुरां ने भेज दिते शाही टिब्बी दे उत्ते जिथे घमसाण दा युद्ध मचिया होया सी। भाई उदय सिंह जी ने बाबा अजीत सिंह जी नूं बेनती कीती, बाबा जी तुसी अगे चले जाओ, सतगुरु जी सद रहे हन, इत्थे असीं वैरी नूं रोकांगे। बाबा अजीत सिंह नहीं सन मनदे पर गुरु जी दा हुक्म मनना पिया। ਉਹ ਅੱਗੇ ਆ ਗਏ। ਬਾਬਾ ਭਾਈ ਉਦੇ ਸਿੰਘ 50 ਸਿੰਘਾਂ ਦੇ ਨਾਲ ਸ਼ਾਹੀ ਟਿੱਬੀ ਤੇ ਵੈਰੀ ਦਲ ਦਾ ਮੁਕਾਬਲਾ ਕਰਦੇ ਰਹੇ। ਗੁਰਪ੍ਰਤਾਪ ਸੂਰਜ ਵਿੱਚ ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ 4.5 ਘੰਟੇ ਇਕੱਲਾ ਉਦੇ ਸਿੰਘ ਲੜਿਆ। 4.5 ਘੰਟੇ, ਰਾਤ ਦੇ 12 ਵਜੇ ਦਾ ਜੰਗ ਛਿੜਿਆ, ਸਵੇਰੇ 4:30 ਵਜੇ ਭਾਈ ਸਾਹਿਬ ਭਾਈ ਉਦੇ ਸਿੰਘ ਜੀ ਦਾ ਸਰੀਰ ਸ਼ਾਂਤ ਹੋਇਆ। ਉਹਨਾਂ ਦੇ ਖੜਿਆਂ ਖੜਿਆਂ ਹੀ ਸਵਾਸ ਨਿਕਲੇ ਸਨ। ਜਿੰਨਾ ਚਿਰ ਸਰੀਰ ਵਿੱਚ ਸਵਾਸ, ਉਹਨਾਂ ਚਿਰੋਂ ਯੁੱਧ ਕਰਦੇ ਰਹੇ। ਜਦੋਂ ਅਖੀਰਲਾ ਸਵਾਸ ਪੂਰਾ ਹੋਇਆ ਤਾਂ ਉਹਨਾਂ ਦਾ ਸਰੀਰ ਧਰਤੀ 'ਤੇ ਡਿੱਗਿਆ ਸੀ। ਸਾਧ ਸੰਗਤ ਜੀ, ਉਹ ਮਹਾਨ ਸ਼ਹੀਦ ਭਾਈ ਉਦੇ ਸਿੰਘ ਜੀ ਸ਼ਾਹੀ ਟਿੱਬੀ 'ਤੇ ਉਹਨਾਂ ਦਾ ਨਿਸ਼ਾਨ ਸਾਹਿਬ ਝੂਲਦਾ ਹੈ, ਸੰਗਤਾਂ ਦਰਸ਼ਨ ਕਰਦੀਆਂ ਹਨ। ਅੱਗੇ ਸਰਸਾ ਨਦੀ 'ਤੇ ਆ ਗਏ ਜਿੱਥੇ ਪਾਤਸ਼ਾਹ ਜੀ ਨੇ ਗੁਰਬਾਣੀ ਆਸਾ ਜੀ ਦੀ ਵਾਰ ਦਾ ਕੀਰਤਨ ਵੀ ਜੰਗ ਦੇ ਵਿੱਚ ਹੀ ਕਰ ਲਿਆ ਔਰ ਖਾਲਸੇ ਨੂੰ ਲੈ ਕੇ ਪਾਤਸ਼ਾਹ ਸ੍ਰੀ ਕਲਗੀਧਰ ਪਿਤਾ ਜਦੋਂ ਪਾਰ ਹੋਏ ਸਰਸਾ ਤੋਂ ਤਾਂ ਇੱਥੇ ਸਤਿਗੁਰਾਂ ਦਾ ਪਰਿਵਾਰ 3 ਹਿੱਸਿਆਂ 'ਚ ਵੰਡਿਆ ਗਿਆ, ਜਿਸ ਜਗ੍ਹਾ ਦਾ ਨਾਮ ਗੁਰਦੁਆਰਾ ਸਾਹਿਬ ਪਰਿਵਾਰ ਵਿਛੋੜਾ ਸਾਹਿਬ ਹੈ। ਪਰਿਵਾਰ 3 ਹਿੱਸਿਆਂ 'ਚ ਵੰਡਿਆ ਗਿਆ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ, ਸਤਿਗੁਰਾਂ ਦੇ ਮਹਿਲਾਂ ਨੂੰ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਦਿੱਲੀ ਨੂੰ ਲੈ ਗਏ ਸਨ। ਮਾਤਾ ਗੁਜਰੀ ਜੀ, ਮਾਤਾ ਜਿਹਦੇ ਨਾਲ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਗੰਗੂ ਬ੍ਰਾਹਮਣ ਖੇੜੀ ਵੱਲ ਲੈ ਗਿਆ ਸੀ। ਵੱਡੇ ਸਾਹਿਬਜ਼ਾਦੇ ਅਤੇ 40 ਸਿੰਘਾਂ ਸਮੇਤ ਸਤਿਗੁਰੂ ਜੀ ਇੱਕ ਪਾਸੇ ਰਹਿ ਗਏ ਅਤੇ ਸਤਿਗੁਰੂ ਜਦੋਂ ਸੱਚੇ ਪਾਤਸ਼ਾਹ ਸਰਸਾ ਨਦੀ ਪਾਰ ਕਰਕੇ ਦਿਨ ਚੜ੍ਹ ਚੁੱਕਾ ਸੀ ਅਤੇ ਸਾਧ ਸੰਗਤ ਜੀ ਰੋਪੜ ਵੱਲ ਜਾ ਰਹੇ ਸਨ, ਰਸਤੇ 'ਚ ਮਲਕਪੁਰ ਰੰਗੜਾਂ ਇੱਕ ਪਿੰਡ ਪੈਂਦਾ ਹੈ। ਇਹ ਰੰਗੜਾਂ ਦਾ ਪਿੰਡ ਹੈ। ਇਹ ਰੰਗੜ ਅੱਗੇ ਵੀ ਖਾਲਸੇ ਦਾ ਤੇਜ ਪ੍ਰਤਾਪ ਵੇਖ ਕੇ ਸੜਿਆ ਕਰਦੇ ਸਨ। ਇਹਨਾਂ ਨੇ ਅਗਲਾ ਰਸਤਾ ਰੋਕ ਲਿਆ, ਪਾਤਸ਼ਾਹ ਜਿਹੜੇ ਰਸਤੇ ਫੌਜਾਂ ਸਿੰਘਾਂ ਦੀਆਂ ਜਾ ਰਹੀਆਂ ਸਨ। ਆਹਮਣੇ ਸਾਹਮਣੇ ਗੋਲੀ ਚੱਲਣ ਲੱਗ ਪਈ। ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਗੁਰੂ ਕਲਗੀਧਰ ਪਾਤਸ਼ਾਹ ਦੇ ਮਹਾਨ ਜਰਨੈਲ, ਉਹਨਾਂ ਦੀ ਵੱਖੀ ਦੇ ਵਿੱਚ 2 ਗੋਲੀਆਂ ਮਲਕਪੁਰ ਰੰਗੜਾਂ ਵਿੱਚ ਵੱਜ ਗਈਆਂ। ਇਹ ਪਿੰਡ ਜਦੋਂ ਆਪਾਂ ਰੋਪੜ ਤੋਂ ਸ੍ਰੀ ਅਨੰਦਪੁਰ ਸਾਹਿਬ ਸੜਕ ਦੇ ਰਾਹੀਂ ਜਾਂਦੇ ਹਾਂ ਨਾ, ਅਤੇ ਖੱਬੇ ਹੱਥ ਸੱਜੇ ਹੱਥ ਜਾਂਦਿਆਂ ਆਉਂਦਿਆਂ ਖੱਬੇ ਹੱਥ ਗੁਰਦੁਆਰਾ ਸਾਹਿਬ ਬਣਿਆ ਹੋਇਆ। ਉੱਥੇ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹੋ ਗਏ। ਬਾਬਾ ਅਜੀਤ ਸਿੰਘ ਨੇ ਦੇਖਿਆ ਕਿ ਬਚਿੱਤਰ ਸਿੰਘ ਬਹੁਤ ਜ਼ਿਆਦਾ ਜ਼ਖਮੀ ਹਨ। ਉਹਨਾਂ ਨੇ ਉਹਨਾਂ ਨੂੰ ਆਪਣੇ ਘੋੜੇ 'ਤੇ ਬਿਠਾ ਲਿਆ ਅਤੇ ਆਪ ਉਹਨਾਂ ਨੂੰ ਜੱਫੇ ਵਿੱਚ ਲੈ ਕੇ ਬੜੀ ਮੁਸ਼ਕਲ ਦੇ ਨਾਲ ਬਾਬਾ ਅਜੀਤ ਸਿੰਘ ਜੀ ਰੋਪੜ ਪਹੁੰਚੇ ਸਨ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਭੱਠਾ ਸਾਹਿਬ ਹੈ। ਇੱਥੇ ਕਲਗੀਧਰ ਪਾਤਸ਼ਾਹ ਨੇ ਘੋੜੇ ਨੇ ਚਰਨ ਪਾਏ, ਭੱਠਾ ਠੰਡਾ ਹੋ ਗਿਆ। ਭੱਠੇ ਦਾ ਮਾਲਕ ਨਿਹੰਗ ਖਾਨ ਪਠਾਨ ਸੀ, ਜਿਹੜਾ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਸੋਭਾ ਅੱਗੇ ਸੁਣ ਚੁੱਕਾ ਸੀ ਔਰ ਕਈ ਵਾਰ ਦਰਸ਼ਨ ਵੀ ਕਰ ਚੁੱਕਾ ਸੀ। ਸਤਿਗੁਰਾਂ ਨੂੰ ਬੇਨਤੀ ਕਰਦਾ, ਮਹਾਰਾਜ ਕਿਰਪਾ ਕਰੋ, ਮੇਰੀ ਹਵੇਲੀ ਵਿੱਚ ਚਰਨ ਪਾਓ। ਲਾਗੇ ਕੋਟਲਾ ਨਿਹੰਗ ਖਾਨ ਦਾ ਪਿੰਡ ਹੈ, ਛੋਟਾ ਜਿਹਾ, ਪਹਾੜ ਦੀ ਚੀਸ਼ੀ ਦੇ ਉੱਤੇ ਉਹਦੀ ਹਵੇਲੀ ਸੀ ਜਿਹਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਚਰਨ ਪਾਏ। ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਇਹ ਹਵੇਲੀ ਤੁਹਾਡੀ ਹੀ ਹੈ, ਆਪ ਜੀ ਦੀ ਹੈ, ਇਹਦੇ ਵਿੱਚ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰੋ। ਮਹਾਰਾਜ ਕਹਿੰਦੇ, ਨਿਹੰਗ ਖਾਂ, ਹਵੇਲੀ ਛੋਟੀ ਹੈ, ਦੁਸ਼ਮਣ ਬਹੁਤ ਨੇੜੇ ਆ ਚੁੱਕਾ ਹੈ, ਇੱਥੇ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰਨਾ ਬਹੁਤ ਔਖਾ ਹੋਵੇਗਾ। ਤੂੰ ਇਸ ਤਰ੍ਹਾਂ ਕਰ, ਜੇ ਸੇਵਾ ਕਰਨੀ ਹੈ ਤਾਂ ਸਾਡਾ ਇਹ ਸਿੰਘ ਜ਼ਖਮੀ ਹੋ ਚੁੱਕਾ ਭਾਈ ਬਚਿੱਤਰ ਸਿੰਘ, ਇਸ ਦੀ ਸੇਵਾ ਕਰ ਲੈ, ਤੈਨੂੰ ਸਾਡੀ ਸੇਵਾ ਦਾ ਫਲ ਮਿਲੇਗਾ। ਕਿਉਂਕਿ ਸਾਧ ਸਿੰਘ ਜੀ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ ਹੈ, ਗੁਰੂ ਖਾਲਸੇ ਵਿੱਚ ਗੁਰੂ ਵਸਦਾ ਹੈ। ਜਿਹੜਾ ਗੁਰੂ ਕੇ ਸਿੱਖਾਂ ਦੀ ਸੇਵਾ ਕਰ ਲਵੇ, ਸਮਝੋ ਗੁਰੂ ਦੀ ਸੇਵਾ ਹੋ ਗਈ। ਮਹਾਰਾਜ ਕਹਿੰਦੇ, ਨਿਹੰਗਾਂ ਤੋਂ ਇਹਦੀ ਸੇਵਾ ਕਰ। ਭਾਈ ਬਚਿੱਤਰ ਸਿੰਘ ਜੀ ਨੂੰ ਉੱਥੇ ਛੱਡ ਕੇ ਹਜ਼ੂਰ ਗਰੀਬ ਨਿਵਾਸ ਸੱਚੇ ਪਾਤਸ਼ਾਹ 40 ਸਿੰਘਾਂ ਸਮੇਤ ਚਮਕੌਰ ਵਾਲੇ ਰਸਤੇ ਨੂੰ ਪੈ ਗਏ ਸਨ। ਕਥਾ ਬਹੁਤ ਵਿਸਥਾਰ ਵਾਲੀ ਹੈ। ਪਿੱਛੋਂ ਭਾਈ ਬਚਿੱਤਰ ਸਿੰਘ ਜੀ ਦੇ ਉੱਥੇ ਹੋਣ ਦੀ ਖਬਰ ਤੁਰਕਾਂ ਨੂੰ ਮਿਲੀ ਕਿ ਇੱਥੇ ਗੁਰੂ ਜਾਂ ਗੁਰੂ ਦੇ ਸਿੰਘ ਠਹਿਰੇ ਹੋਏ ਨੇ। ਰੋਪੜ ਦੇ ਪਠਾਨ ਬਹੁਤ ਸਾਰੀ ਫੌਜ ਲੈ ਕੇ ਨਿਹੰਗਾਂ ਦੀ ਹਵੇਲੀ ਦੀ ਤਲਾਸ਼ੀ ਕਰਨ ਆ ਗਏ। ਕਹਿਣ ਲੱਗੇ, ਨਿਹੰਗਾਂ ਤੇਰੇ ਘਰ ਗੁਰੂ ਅਨੰਦਪੁਰ ਸਾਹਿਬ ਵਾਲਾ ਗੁਰੂ ਲੁਕਿਆ ਹੋਇਆ, ਬੈਠਾ ਹੋਇਆ। ਉਹਨੇ ਆਖਿਆ, ਮੇਰੇ ਘਰ ਤੁਸੀਂ ਤਲਾਸ਼ੀ ਲੈ ਲਓ, ਮੇਰੇ ਘਰ ਕੋਈ ਬੇਗਾਨਾ ਬੰਦਾ ਨਹੀਂ, ਮੇਰੀ ਧੀ ਅਤੇ ਮੇਰਾ ਜਵਾਈ ਅੰਦਰ ਬਿਮਾਰ ਹੈ, ਮੇਰੀ ਧੀ ਉਹਦੀ ਸੇਵਾ ਕਰ ਰਹੀ ਹੈ। ਜਦੋਂ ਅੰਦਰ ਤਲਾਸ਼ੀ ਲੈਣ ਗਏ, ਪਠਾਨ ਦੀ ਬੇਟੀ ਦਾ ਨਾਮ ਸੀ ਬੀਬੀ ਮੁਮਤਾਜ਼। ਉਹ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਦੇ ਕੋਲ ਬੈਠੀ ਸੇਵਾ ਕਰ ਰਹੀ ਸੀ। ਬਸਤਰ ਉਹਨਾਂ ਦੇ ਸਰੀਰ 'ਤੇ ਦਿੱਤਾ ਹੋਇਆ ਸੀ, ਭਾਈ ਸਾਹਿਬ ਦਾ ਬਹੁਤ ਜ਼ਿਆਦਾ ਲਹੂ ਵਗ ਚੁੱਕਾ ਸੀ, ਸਰੀਰ ਨਿਡਾਲ ਪਿਆ ਸੀ। ਸਿਪਾਹੀਆਂ ਨੇ ਦੇਖਿਆ ਵੀ ਜੋ ਪਠਾਨ ਕਹਿੰਦਾ ਉਹ ਗੱਲ ਸੱਚੀ ਹੈ, ਵੀ ਇੱਕ ਬੰਦਾ ਅਤੇ ਇੱਕ ਬੀਬੀ ਅੰਦਰ ਆਏ ਤਾਂ ਇਹਦਾ ਜਵਾਈ ਹੀ ਹੋਵੇਗਾ। ਉਹ ਚਲੇ ਗਏ। ਉਸ ਬੱਚੀ ਨੇ ਜਦੋਂ ਪਿਤਾ ਦੇ ਮੂੰਹ ਤੋਂ ਸੁਣਿਆ ਵੀ ਇਹ ਮੇਰਾ ਪਤੀ ਹੈ, ਉਹਨੇ ਆਪਣੇ ਮਨ ਵਿੱਚ ਹੀ ਪ੍ਰਣ ਕਰ ਲਿਆ ਕਿ ਅੱਜ ਤੋਂ ਮੇਰਾ ਪਤੀ ਇਹੀ ਹੋਇਆ। ਕਹਿੰਦੇ, ਪਠਾਣਾ ਦੀ ਬਸੀ ਉਹ ਬੀਬੀ ਮੰਗੀ ਵੀ ਹੋਈ ਸੀ। ਉਹਨੇ ਆਖਿਆ, ਮੈਂ ਹੁਣ ਉੱਥੇ ਸ਼ਾਦੀ ਨਹੀਂ ਕਰਾਵਾਂਗੀ, ਜਿਸ ਨੂੰ ਮੇਰੇ ਪਿਤਾ ਨੇ ਮੇਰਾ ਪਤੀ ਆਖਿਆ, ਸਾਰਾ ਜੀਵਨ ਇਹਦੀ ਯਾਦ ਵਿੱਚ ਹੀ ਬਿਤਾ ਦਿਆਂਗੀ। ਸਾਧ ਸੰਗਤ ਜੀ, ਦੋ ਦਿਨ ਬੀਤੇ, ਤੀਸਰੀ ਰਾਤ ਕੋਈ 9 ਵਜੇ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਦੇ ਸਵਾਸ ਪੂਰੇ ਹੋ ਗਏ। ਜਦੋਂ ਇੱਧਰ ਇਹਨਾਂ ਦੇ ਸਵਾਸ ਪੂਰੇ ਹੋਏ, ਉਧਰੋਂ ਦੋ ਸਿੰਘ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਭਾਈ ਬੱਗਾ ਸਿੰਘ ਅਤੇ ਭਾਈ ਗੁਰਸਾ ਸਿੰਘ ਕਰਕੇ ਆਉਂਦਾ ਹੈ, ਉਹ ਗੂਣੀਆਂ ਪਿੰਡ ਦੇ ਰਹਿਣ ਵਾਲੇ, ਕਲਗੀਧਰ ਪਾਤਸ਼ਾਹ ਦਾ ਪਤਾ ਕਰਦੇ ਕਰਦੇ ਨਿਹੰਗਾਂ ਦੀ ਹਵੇਲੀ 'ਚ ਆਏ। ਰਾਤ ਦਾ ਟਾਈਮ ਸੀ। ਉਹਨਾਂ ਨੇ ਨਿਹੰਗਾਂ ਨੂੰ ਪੁੱਛਿਆ ਵੀ ਸਾਨੂੰ ਪਤਾ ਲੱਗਾ ਸਤਿਗੁਰੂ ਜੀ ਤੇਰੇ ਘਰ ਆਏ ਨੇ, ਕਿੱਧਰ ਗਏ ਨੇ? ਉਹ ਕਹਿਣ ਲੱਗਾ ਕਿ ਸਤਿਗੁਰੂ ਆਏ ਸਨ, ਪਰ ਅਗਾਂਹ ਚਮਕੌਰ ਵਾਲੇ ਪਾਸੇ ਗਏ, ਉਸ ਤੋਂ ਬਾਅਦ ਮੈਨੂੰ ਕੋਈ ਖਬਰ ਨਹੀਂ ਕੀ ਬਣਿਆ। ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਸਾਹਿਬ ਤੁਹਾਡੀ ਫੌਜ ਦਾ ਇੱਕ ਸਿੰਘ ਮੇਰੇ ਕੋਲ ਛੱਡ ਗਏ ਸਨ, ਖੁਦਾ ਦੀ ਨੇਤ ਐਸੀ ਹੋਈ ਹੈ, ਘੜੀ ਕੁ ਹੋਈ ਹੈ, ਹੁਣੇ ਹੁਣੇ ਉਹਦੇ ਸਵਾਸ ਪੂਰੇ ਹੋ ਗਏ ਨੇ, ਸਾਨੂੰ ਤੁਹਾਡੀ ਸਿੱਖਾਂ ਦੀ ਮਰਯਾਦਾ ਦਾ ਪਤਾ ਨਹੀਂ ਹੈ, ਜੋ ਸਿੰਘਾਂ ਦੀ ਮਰਯਾਦਾ ਹੈ ਅੰਤਮ ਸੰਸਕਾਰ ਕਰਨ ਦੀ, ਤੁਸੀਂ ਉਸੇ ਮੁਤਾਬਕ ਆਪਣੇ ਸਾਥੀ ਦਾ ਸੰਸਕਾਰ ਕਰਕੇ ਜਾਓ। ਸਾਧ ਸੰਗਤ ਜੀ, ਭਾਈ ਬੱਗਾ ਸਿੰਘ ਅਤੇ ਭਾਈ ਗੁਰਸਾ ਸਿੰਘ ਨੇ ਰਾਤ ਦੇ ਸਮੇਂ, ਆਮ ਤੌਰ 'ਤੇ ਨਾ ਲੋਕ ਕਹਿੰਦੇ ਰਾਤ ਨੂੰ ਸੰਸਕਾਰ ਨਹੀਂ ਕਰੀਦਾ, ਪਰ ਸਾਧ ਸੰਗਤ ਜੀ, ਸ਼ਹੀਦਾਂ ਵਾਸਤੇ ਜਗਤ ਦੀ ਮਰਯਾਦਾ ਨਹੀਂ ਹੁੰਦੀ, ਉਹ ਸੰਸਾਰ ਦੀ ਮਰਿਆਦਾ ਤੋਂ ਉੱਚੇ ਹੁੰਦੇ ਹੈ। ਭਾਈ ਬਚਿੱਤਰ ਸਿੰਘ ਸਾਹਿਬ ਜੀ ਦਾ ਸੰਸਕਾਰ ਭਾਈ ਬੱਗਾ ਸਿੰਘ ਜੀ ਅਤੇ ਭਾਈ ਗੁਰਸਾ ਸਿੰਘ ਜੀ ਹੋਰਾਂ ਨੇ ਉਸ ਕਿਲੇ ਦੇ ਅੰਦਰ, ਉਹਦੀ ਹਵੇਲੀ ਦੇ ਅੰਦਰ ਅੰਗੀਠਾ ਬਣਾ ਕੇ ਕੀਤਾ, ਕੀਰਤਨ ਸੋਹਲੇ ਦਾ ਪਾਠ ਕੀਤਾ। ਉਹ ਸਮਾਧ ਉਹਨਾਂ ਦੀ ਅਜੇ ਵੀ ਕਿਲੇ ਦੇ ਅੰਦਰ ਬਣੀ ਹੋਈ ਹੈ। ਪਹਿਲਾਂ ਤਾਂ ਉਹ ਉੱਥੋਂ ਦੇ ਜਿਹੜੇ ਮਾਲਕ ਸਨ ਉਹ ਜਗ੍ਹਾ ਦਿੰਦੇ ਨਹੀਂ ਸਨ, ਗੁਰਦੁਆਰਾ ਬਾਹਰ ਸੀ ਅਤੇ ਸਮਾਧ ਅੰਦਰ ਸੀ, ਪਰ ਹੁਣ ਉੱਥੋਂ ਦੇ ਪ੍ਰਬੰਧਕਾਂ ਨੇ ਉਹਨਾਂ ਨੂੰ ਪ੍ਰੇਮ ਦੇ ਨਾਲ, ਪਰਮੇਸ਼ਰ ਨੇ ਕੋਈ ਐਸੀ ਕਿਰਪਾ ਕੀਤੀ ਹੈ, कि वो समाधे वाली थां भी गुरु घर नूं मिल गई है जिहड़ी भाई साहब भाई बजित्तर सिंह दे संस्कार की असली जगह है। सो खालसा जी, सतगुरु पातशाह महाराज ने श्री आनंदपुर साहब का किला 6 और 7 पोह की रात 20 और 21 दसंबर की रात में, समझो अज वाला दिन जे दसंबर के हिसाब न देखिए तो बनता है, जे दूसरा पोह का है तो वह कल का है। महाराज ने आनंदपुर साहब जी का किला छड़िया, बड़ा विस्तार वाला इतिहास है, थोड़े समय में इसकी व्याख्या नहीं हो सकती। महाराज चमकौर साहब किवें पहुंचे, साहबजादियों की शहीदी किस तरह हुई, और फिर उस तो वध के एक जड़ी गल आपां प्रचार नहीं सके, उहदा बहुत घट प्रचार करते ने प्रचारक, वह यह है कि जिथे सतगुरु जी ने चमकौर की गढ़ी च अपना सारा परिवार सिंह सब वार दिते न, उत्थे महाराज दसवें पातशाह ने खालसे पंथ नूं गुरियाई भी दिती। खालसा मेरो रूप है खास, खालसे मैं हूं करो निवास। हजूर साहब जाके श्री गुरु ग्रंथ साहब जी नूं गुरियाई दिती। ये शब्द गुरु सिद्धांत रूप विच हन श्री गुरु ग्रंथ साहब जी, जिहड़े पंज प्यारे हन, ये गुरु की प्रतख देह हन, गुरु का शरीर हन। अज कई शंकावादी लोग जिहड़े देहधारी गुरुआं का प्रचार करन वाले गुरु ग्रंथ साहब जी ते शंका करन वाले हन, वो ये कहिंदे आ वी गुरु ग्रंथ साहब तो बोल नहीं सकते, असी नाम किहदे कोलों लईए, नाम तो किसी देहधारी गुरु कोलों लैना पएगा, ते भोलियां संगतां उहनां दे प्रचार विच आ जांदियां, क्योंकि सानू ये नहीं पता कि देहधारी रूप में साढ़े को गुरु का स्वरूप खालसा पंथ खुद गुरु का ही रूप है। आखो सतनाम श्री वाह। जदों गुरु ग्रंथ साहब की हजूरी च अमृत छकाया जाता है, पंज प्यारे नाम ही तो देंदे हैं, होर नाम की है, नाम देने की मर्यादा ही अमृत छकाना कहिंदे हैं, गुरदीक्षा दे। तो महाराज सच्चे पातशाह जी ने चमकौर की गढ़ी में खालसे को गुरियाई भी दिती, वड्याई भी दिती, आ वचन कर दिता अज तो बाद सिख पंचन में मेरो वासा, पंजा सिंघां विच साडा वासा होवेगा। साध संगत जी, सतगुरु पातशाह महाराज कलगीधर जी दे साहिबजादियां दी उहनां दे शहीदां सिंघां दी लाशानी कुरबानी है कि छोटे छोटे साहिबजादे बाबा जोरावर सिंह जी ते बाबा फतेह सिंह जी नीहां विच तां खड़ गए, पर अपना धर्म अपना ईमान अपना सिदक नहीं छड़िया। सिर जाए तो जाए, मेरा सिखी सिदक ना जाए। मैथली शरण गुप्त ने कलगीधर पातशाह दे साहबजादियां बारे दो बचन हिंदी दे विच कहे हन, क्योंकि मैथली शरण हिंदी दे बड़े बड़े कवि होए हन। वो कहिंदे जिनकी जिसकी जात गोत में जिस परिवार दे विच जिस कुल दे विच जिस कुल जात देश के बच्चे दे सकते हैं यूं बलिदान, उसका वर्तमान कुछ भी हो। ठीक है कि वह दिन बड़े करड़े सन, उन्हां दिनां दे विच वड्डे वड्डे गुरु दे सिखाण वालियां ने बिदावे भी लिख दिते, उन्हां दिनां विच गुरु नूं गुलाबे मसंद ने यह भी आख्या महाराज मेरे घरों हुण तुसीं चले जाओ छेती नाल। वह दिन जदों कनेच दा चौधरी फत्ता, साध संगत जी जदों लुधियाणे तो दुराए कोल जाइए ना, तो दुराए दे कोल वो पिंड पैंदा है कनेच। महाराज उत्थे पहुंचे कनेच, दसवें पातशाह पलंगे उत्ते ही सन, चौधरी फतेह नूं सद्दिया, कहण लगे चौधरी साहब, वो सेवक सी गुरु घर दा, आनंदपुर साहब कई बारी मत्था टेकण गया सी, मसंद सी गुरु घर दा। महाराज कहिंदे, चौधरी कहिंदा सेवा महाराज उतले मन नाल ही पुछी, ते पातशाह कहिंदे सेवा करनी ते अपनी घोड़ी सानू दे दे, असी घोड़ी ते बह के दूर निकल जाइए दुश्मन दे घेरे विच्चों, छेती चले जावांगे। घोड़ी दे दे, घर चला गया। सोचां पै गईयां, जे गुरु नूं घोड़ी दित्ती औरंगजेब नूं पता लग्गिया ते मैनूं फाहे ला देवेगा। घर जाके मन बदल गया, डर गया, कहिंदा अपने घरों एक छोटा जा टट्टू ਛੋਟੇ ਕੱਦ ਦਾ ਘੋੜਾ, ਉਹ ਟਾਇਰ ਜੀ ਭੇਜ ਦਿੱਤੀ। ਕਹਿਣ ਲੱਗਾ ਮਹਾਰਾਜ ਘੋੜੀ ਤਾਂ ਹੈ ਨਹੀਂ ਇਸ ਵੇਲੇ ਘਰ, ਆ ਲੈ ਜਾਓ। ਸਤਿਗੁਰੂ ਕਹਿੰਦੇ ਚੌਧਰੀ ਘੋੜੀ ਨਹੀਂ ਤੇ ਨਾ ਸਹੀ, ਇਹ ਵਚਨ ਹੋਇਆ ਸੀ, ਜੇ ਘੋੜੀ ਨਹੀਂ ਤੇ ਨਾ ਸਹੀ। ਸਾਧ ਸੰਗਤ ਜੀ, ਉੱਥੋਂ ਦੇ ਮਹਾਂਪੁਰਸ਼ ਦਾਸ ਨਾਲ ਇੱਕ ਬੜਾ ਪ੍ਰੇਮ ਹੈ ਉਹਨਾਂ ਦਾ, ਉਸ ਨਗਰ ਦੇ ਸਿੰਘ ਹਨ ਬੜੇ ਵਿਦਵਾਨ, ਉਹ ਕਹਿੰਦੇ ਵੀ 300 ਸਾਲ ਹੋ ਗਏ ਸਾਡੇ ਪਿੰਡ ਘੋੜੀ ਨਹੀਂ ਬਚੀ, ਅੱਜ ਵੀ ਕਨੇਚ ਪਿੰਡ 'ਚ ਘੋੜੀ ਜਿਹੜਾ ਵੀ ਲੈ ਕੇ ਆਉਂਦਾ 8ਵੇਂ ਦਿਨ ਮਰ ਜਾਂਦੀ ਹੈ, ਘੋੜੀ ਨਹੀਂ ਉਸ ਪਿੰਡ 'ਚ ਰਹੀ। ਮਹਾਰਾਜ ਕਹਿੰਦੇ ਚੌਧਰੀ ਘੋੜੀ ਨਹੀਂ ਤੇ ਨਾ ਸਹੀ, ਪਰ ਤੂੰ ਇਹ ਸੋਚ ਵੀ ਅਸੀਂ ਇਹਨਾਂ ਟੱਟੂਆਂ ਤੇ ਬਹਿਣ ਵਾਲੇ ਹਾਂ। ਹਜ਼ੂਰ ਨੇ ਆਪਣੀ ਬਾਣੀ 'ਚ ਇੱਕ ਬਚਨ ਲਿਖਿਆ ਹੈ, ਦਸਮ ਪਾਤਸ਼ਾਹ ਨੇ ਚਰਿਤ੍ਰੋਪਖਿਆਨ ਵਿੱਚ ਦਸਮ ਗ੍ਰੰਥ, ਟਟੂਐ ਚੜ ਜੀਤੈ ਸੰਗਰਾਮਾ ਤੇ ਕੋ ਖਰਚਾ ਤਾਜੀ ਪੈਦਾਮਾ। ਤਾਜੀ ਕਹਿੰਦੇ ਬਲੀ ਘੋੜੇ ਨੂੰ, ਕਹਿੰਦੇ ਜੇ ਟੱਟੂ ਤੇ ਚੜ ਕੇ ਜੰਗ ਜਿੱਤ ਲਈਏ ਤੇ ਲੱਖਾਂ ਰੁਪਈਏ ਘੋੜੇ ਤੇ ਕੋਈ ਖਰਚੇ ਕਿਉਂ, ਕੀ ਲੋੜ ਆ ਫਿਰ ਜੇ ਟੱਟੂ ਤੇ ਹੀ। ਮਹਾਰਾਜ ਕਹਿੰਦੇ ਇਹਦੇ ਤੇ ਅਸੀਂ ਬਹਿਣ ਵਾਲੇ ਲੱਗਦੇ ਹਾਂ ਤੈਨੂੰ, ਜੇ ਨਹੀਂ ਘੋੜੀ ਤੇ ਨਾ ਸਹੀ। ਚੌਧਰੀ ਘਰ ਚਲਾ ਗਿਆ, ਜਦੋਂ ਘਰ ਗਿਆ ਤੇ ਸੋਚਿਆ ਵੀ ਘੋੜੀ ਦਾ ਤੇ ਪਤਾ ਕਰ ਲਵਾਂ। ਜਦੋਂ ਘੋੜੀ ਵਾਲੇ ਕਮਰੇ 'ਚ ਵੜਿਆ, ਪਹਿਲਾਂ ਹੀ ਘੋੜੀ ਨੂੰ ਸੱਪ ਲੜ ਚੁੱਕਾ ਸੀ ਤੇ ਮਰੀ ਪਈ ਸੀ। ਉੱਧਰ ਬਚਨ ਹੋਇਆ, ਇੱਧਰ ਸੱਪ ਲੜ ਗਿਆ। ਕਹਿੰਦੇ ਘੋੜੀ ਮਰੀ ਪਈ ਸੀ, ਇਹਨੇ ਪੈਰ ਨਾਲ ਉਹਨੂੰ ਪੁਚਕਾਰਿਆ ਵੀ ਉੱਠੇਗੀ, ਲੰਮੀ ਪਈ ਹੈ, ਪਰ ਉਹ ਕਿੱਥੇ, ਉੱਥੇ ਹੀ ਸੱਪ ਫਿਰਦਾ ਸੀ, ਫੱਤੇ ਦੇ ਪੈਰ ਤੇ ਲੜ ਗਿਆ, ਘੋੜੀ ਦੇ ਉੱਤੇ ਹੀ ਉਹ ਡਿੱਗ ਪਿਆ, ਨਾ ਘੋੜੀ ਤੇ ਨਾ ਫੱਤਾ। ਸੋ ਸਾਧ ਸੰਗਤ ਜੀ, ਇਹੋ ਜਿਹਾ ਵੀ ਸਮਾਂ ਸੀ ਵੀ ਗੁਰੂ ਕੇ ਸਿੱਖ ਘਵਾਉਣ ਵਾਲਿਆਂ ਨੇ ਘੋੜੀਆਂ ਦੇਣ ਤੋਂ ਵੀ ਨਾਂਹ ਕਰ ਦਿੱਤੀ, ਇੱਕ ਤਰ੍ਹਾਂ ਨਾਲ ਦਰਵਾਜ਼ੇ ਵੀ ਬੰਦ ਕਰ ਲਏ ਵੀ ਸਾਡਾ ਗੁਰੂ ਕਿਤੇ ਸਾਡੇ 'ਤੇ ਕੋਈ ਸਵਾਲ ਨਾ ਪਾ ਦੇਵੇ। ਕਵੀ ਮੈਥਲੀ ਸ਼ਰਨ ਕਹਿੰਦਾ, ਜਿਨ ਜਿਸ ਜਾਤ ਜਿਸ ਕੁੱਲ ਜਾਤਿ ਦੇਸ਼ ਕੇ ਬੱਚੇ ਦੇ ਸਕਤੇ ਹੈ ਯੂੰ ਬਲੀਦਾਨ, ਉਸਕਾ ਵਰਤਮਾਨ ਕੁਛ ਵੀ ਹੋ। ਉਸ ਵੇਲੇ ਭਾਵੇਂ ਕਿੰਨੀ ਕਰੜਾਈ ਸੀ, ਕਿੰਨਾ ਔਖਾ ਟਾਈਮ ਸੀ, ਪਰ ਭਵਿਸ਼ਯ ਹੈ ਮਹਾਂ ਮਹਾਨ, ਪਰ ਖਾਲਸਾ ਪੰਥ ਦਾ ਭਵਿੱਖ ਉਜਲਾ ਕਰ ਦਿੱਤਾ, ਮਹਾਨ ਕਰ ਦਿੱਤਾ। ਅੱਜ ਅਸੀਂ ਸਰਦਾਰ ਕਹਾਉਂਦੇ ਹਾਂ ਸਾਧ ਸੰਗਤ ਜੀ, ਉਹਨਾਂ 7 ਦਿਨਾਂ ਦੀ ਕਮਾਈ ਦੇ ਸਦਕਾ, ਜਿਹੜੀ ਅੱਜ ਤੁਸੀਂ 7 ਦਿਨਾਂ ਦੀ ਕਮਾਈ ਕਰ ਰਹੇ ਹੋ, ਇਹ ਵੀ ਬੜੀ ਵੱਡੀ ਕਮਾਈ ਹੈ, ਇਹ ਹਾਜ਼ਰੀ ਲੱਗ ਰਹੀ ਹੈ ਪਾਤਸ਼ਾਹ ਦੇ ਚਰਨਾਂ ਵਿੱਚ। ਉਹ 7 ਦਿਨ ਕਿੰਨੇ ਕਰੜੇ ਸਨ, ਕਿੰਨੇ ਦੁਖਦਾਈ ਸਨ, ਬਿਆਨ ਨਹੀਂ ਕੀਤੇ ਜਾ ਸਕਦੇ। ਥੋੜ੍ਹੇ ਸਮੇਂ ਵਿੱਚ ਬੜੇ ਬੜੇ ਮਹਾਨ ਵਿਦਵਾਨ, ਗੁਰੂ ਘਰ ਦੇ ਕੀਰਤਨੀਏ, ਕਥਾਵਾਚਕ ਸਟੇਜ 'ਤੇ ਸੁਭਾਏਮਾਨ ਹਨ। ਸਤਿਕਾਰਯੋਗ ਮਾਸਟਰ ਜੀ ਸੁਖਾ ਸਿੰਘ ਜੀ ਮੰਨਣਾ ਵਾਲੇ ਬੜੇ ਹੀ ਵਿਦਵਾਨ ਔਰ ਪ੍ਰੇਮੀ ਭਾਵਨਾ ਵਾਲੇ ਗੁਰਮੁਖ ਬਾਣੀ ਬਾਣੇ ਵਾਲੇ ਨਿਹੰਗ ਸਿੰਘ ਸਾਹਿਬ ਜੀ ਬੈਠੇ ਹਨ, ਮਾਸਟਰ ਚੰਚਲ ਸਿੰਘ ਜੀ ਬੈਠੇ ਹਨ, ਹੋਰ ਸਮੂਹ ਨਗਰਾਂ ਦੀਆਂ ਸੰਗਤਾਂ ਗੁਰਮੁਖ ਪਿਆਰੇ ਇੱਕ ਤੋਂ ਇੱਕ ਚੜ੍ਹਨਦੀਆਂ, ਕੌਣ ਜਾਣੇ ਮੇਰਾ ਨਾਂ ਜੀ। ਇੰਨੇ ਮਹਾਂਪੁਰਸ਼ਾਂ ਦੇ ਵਿੱਚ ਦਾਸ ਕੋਲੋਂ ਕੋਈ ਬਚਨ ਵੱਧ ਘੱਟ ਰਸਨਾ ਤੋਂ ਨਿਕਲਿਆ ਹੋਵੇ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਬਖਸ਼ ਲੈਣਾ ਮਤ ਸੁਮਤ ਬਖਸ਼ਣੀ, ਕੱਲ ਨੂੰ ਜੇ ਗੁਰੂ ਸਾਹਿਬ ਜੀ ਕਿਰਪਾ ਕਰਨਗੇ, ਕੱਲ ਦੇ ਦੀਵਾਨਾਂ ਵਿੱਚ ਚਮਕੌਰ ਸਾਹਿਬ ਜੀ ਦੇ ਇਤਿਹਾਸ ਦੀ ਸੰਖੇਪ ਜੀ ਵਿਚਾਰ ਕਰਾਂਗੇ। ਜੇ ਸਾਧ ਸੰਗਤ ਜੀ, ਗੁਰਪ੍ਰਤਾਪ ਸੂਰਜ ਦੀ ਕਥਾ ਇਸ ਗ੍ਰੰਥ ਦੇ ਵਿੱਚੋਂ ਇਸ ਪ੍ਰਕਰਣ ਦੇ ਵਿੱਚ ਕੀਤੀ ਜਾਵੇ ਤਾਂ ਲਗਭਗ 1 ਘੰਟਾ ਰੋਜ਼ ਕਥਾ ਹੋਵੇ ਤਾਂ 2 ਮਹੀਨੇ ਲੱਗਦੇ ਆ। ਜੋ ਜੋ ਉੱਥੇ ਵਾਪਰਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਬੜਾ ਵਿਸਥਾਰ ਵਾਲਾ ਹੈ, ਥੋੜ੍ਹੇ ਸਮੇਂ 'ਚ ਬਿਆਨ ਨਹੀਂ ਹੋ ਸਕਦਾ, ਫਿਰ ਵੀ ਅੰਤ ਨਹੀਂ ਪੈਂਦਾ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ 10 ਪਾਤਸ਼ਾਹੀਆਂ ਦਾ ਇਤਿਹਾਸ ਲਿਖਿਆ, ਬੜਾ ਵੱਡਾ ਇਤਿਹਾਸ ਲਿਖਿਆ ਉਹਨਾਂ ਨੇ, ਬੜਾ ਵਿਸਥਾਰ ਕੀਤਾ ਤੇ ਇੰਨਾ ਕੁਝ ਲਿਖ ਕੇ ਅਖੀਰ 'ਚ ਕਹਿ ਦਿੱਤਾ ਕਿ ਹੇ ਪਾਤਸ਼ਾਹ ਕਲਗੀਧਰ, ਤੁਹਾਡੀ ਮੈਂ ਵਡਿਆਈ ਰੰਚਕ ਮਾਤਰ ਵੀ ਨਹੀਂ ਕਰ ਸਕਿਆ, ਰੰਚਕ ਮਾਤਰ ਇੰਨੀ ਵੱਡੀ ਵਡਿਆਈ ਹੈ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ ਮੇਰੇ ਠਾਕੁਰ ਊਚ ਭਗਵਾਨਾ। ਸੋ ਗੁਰੂ ਪਿਆਰੇ ਗੁਰਮੁਖ ਪਿਆਰੀ ਸਾਧ ਸੰਗਤ ਜੀ, ਸਟੇਜ 'ਤੇ ਮਹਾਂਪੁਰਸ਼ ਰਾਗੀ ਸਿੰਘ ਵੀ ਆ ਚੁੱਕੇ, ਉਹਨਾਂ ਕੋਲੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਨਾ ਹੈ। ਦਾਸ ਇੱਥੇ ਹੀ ਫਤਿਹ ਬੁਲਾਉਂਦਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।